ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
ਸਿਟੀ ਆਫ ਹੈਮਿਲਟਨ ਦੇ ਡਾਊਨਟਾਊਨ ਇਲਾਕੇ ਚ ਮੈਕਮਾਸਟਰ ਯੂਨੀਵਰਸਿਟੀ ਤੋਂ 8 ਮਿੰਟ ਤੇ ਗੋ ਟ੍ਰੇਨ ਸਟੇਸ਼ਨ ਤੋਂ ਸਿਰਫ 10 ਮਿੰਟ ਦੀ ਦੂਰੀ ਤੇ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੁਈਨ ਤੇ ਮੇਨ ਸਟਰੀਟ ਦੇ ਇੰਟਰਸੈਕਸ਼ਨ ਤੇ ਬਹੁਤ ਹੀ ਢੁਕਵੀਂ ਲੋਕੇਸ਼ਨ, 2 ਬੈਡਰੂਮ 2 ਬਾਥਰੂਮ ਦੇ ਖੁੱਲੇ ਡੁੱਲੇ ਯੂਨਿਟਸ ਦੀਆਂ ਕੀਮਤਾਂ 6,40,000 ਤੋਂ, ਲੋਕਰ ਅਪਲਾਈਂਸਿਸ ਤੇ ਅਸਾਈਨਮੈਂਟ ਫ੍ਰੀ, ਡਿਪੋਜ਼ਿਟ ਇਨ ਈਜ਼ੀ ਇੰਸਟਾਲਮੈਂਟਸ। ਹੈਮਿਲਟਨ ਡਾਊਨਟਾਊਨ ਚ ਆ ਰਹੀਆਂ ਇਹਨਾਂ ਨਵੀਆਂ ਕੌਂਡੋਜ਼ ਜਾਂ ਸਟੋਨੀ ਕ੍ਰੀਕ ਚ ਆ ਰਹੇ ਨਵੇਂ ਪ੍ਰੋਜੈਕਟਸ ਚ ਆਪਣਾ ਯੂਨਿਟ ਗਰੰਟਿਡ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਯਾਰ ਬੜੀ ਭੁੱਖ ਲੱਗੀ ਹੈ, ਪਰ ਇਸ ਵੇਲੇ ਖਾਣ ਨੂੰ ਕੀ ਮਿਲੇਗਾ? ਸਾਰਾ ਕੁਝ ਤਾਂ ਬੰਦ ਹੈ।
ਮਿਲੇਗਾ, ਤੂੰ ਚੱਲ ਤਾਂ ਸਹੀ,
ਪਰ ਕਿੱਥੇ?
ਉਹ ਬਾਬਾ ਢਾਬਾ ਤੇ, ਜਿੱਥੇ ਮਿਲਦਾ ਪੰਜਾਬ ਦਾ ਸਵਾਦ, ਭਾਵੇਂ ਦਿਨ ਹੋਵੇ ਜਾਂ ਰਾਤ। ਤੁਹਾਡੀ ਮਿਡਨਾਈਟ ਕ੍ਰੇਵਿੰਗ ਦਾ ਇਹਨਾਂ ਕੋਲ ਹੈ ਹਰ ਜਵਾਬ। ਬਾਬਾ ਢਾਬਾ ਇਹ ਕਈ ਲੋਕੇਸ਼ਨ ਤੋਂ ਸਰਵ ਕਰਦੇ ਨੇ।
ਅੱਜ ਹੀ ਕਾਲ ਕਰੋ ਬਾਬਾ ਢਾਬਾ ਵਾਲੇ ਮਹਾਵੀਰ ਬਾਠੁਰਾ ਨੂੰ
9057933636,
905-793-3636, ਤੇ ਆਪਣਾ ਕੰਮ ਖੋਲਣ ਲਈ ਤੁਸੀਂ ਫ੍ਰੈਂਚਾਈਜ਼ੀ ਵੀ ਲੈ ਸਕਦੇ ਹੋ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦਾ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456, 416-917-1456, Rajpal Brad.
ਸਮੋਸ ਸਾਇੰਸ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
पिछले 18 सालों तो मॉर्गेज दिया सेवावां दिंदे आ रहे अकाल मॉर्गेजेस इंक नाल कम कर दे दविंदर पवार
फर्स्ट सेकंड थर्ड मॉर्गेज होम इक्विटी बिजनेस लोन डेट कंसोलिडेशन रीफाइनेंस रेंट टू ओनली कॉल करो दविंदर पवार नू 6479888731 647-988-7031
जे नहीं होना खज्जल खुआर ता कॉल करो
दविंदर पवार
जेकर एक बार इना तुहाडी फाइल वेख के हां कह देती ता अपने वादे ते हमेशा खरे उतर दे हां लाइसेंस नंबर 10845 इंडिपेंडेंटली ओन्ड एंड ऑपरेटेड
HK Tire Center ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ ਬ੍ਰਿਜਸਟੋਨ ਹੈਂਕੌਕ ਮਿਸ਼ਲਿਨ ਡਨਲੋਪ ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ ਮਿਸਿਸ ਸਾਗਰ
पापा पापा मैं ते मम्मी ने पास्ता ते सैलेड खाना डैड मैं पिज़्ज़ा खाना
जे इनिया फरमाइशा नु होवे पगाना ता फेर सिद्धा शिकागो पिज़्ज़ा ट्विस्ट ही आना
शिकागो पिज़्ज़ा ट्विस्ट जावांगे पिज़्ज़ा विंग सैलेड पास्ता सब कुछ खाके आवांगे टेक आउट अते डिलीवरी ली कॉल करो 905-458-1770 905-458-1777 ताजे स्वाद ले खाने ले याद रखो शिकागोस पिज़्ज़ा ट्विस्ट
जस पुलर
नहीं नहीं यस पुलर
ओए जस पुलर
नहीं नहीं यस पुलर मॉर्गेज ली जे सब पासियों हो चुकी है ना ता यस करवाओगे जस पुलर
जिन्ना दा ट्रकिंग विच अपना तजुर्बा है
हर तरह दी मॉर्गेज ली याद रखो जस पुलर दा ना
सेकंड मॉर्गेज प्राइवेट फंड या कोई मशीनरी लोन ली
ट्रक लोन्स मॉर्गेज ली याद रखो जस पुलर इना दा फोन नंबर 416-732-2611 यानी 416-732-2611
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਦੋਸਤੋ ਮਾਫ਼ੀ ਚਾਹੁੰਦੇ ਹਾਂ ਥੋੜ੍ਹਾ ਜਿਹਾ ਲੇਟ ਹੋ ਗਿਆ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਆਪਣਾ ਸਾਥ ਰਹਿਣਾ ਜੀ ਆਵਾਜ਼ ਦੇ ਜ਼ਰੀਏ 3 ਵਜੇ ਤੱਕ ਤੁਹਾਨੂੰ ਪਤਾ ਹੀ ਹੈ ਕਿ ਇਹ ਪ੍ਰੋਗਰਾਮ ਆ ਜਿਹੜਾ ਇਹਨੂੰ ਕਿਤੇ ਕਿਤੇ ਮੈਂ ਹੋਸਟ ਕਰਦਾ ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਹੋਸਟ ਕਰਦੇ ਨੇ ਪ੍ਰੋਗਰਾਮ ਤੋਂ ਬਾਅਦ 'ਚ ਜਾਂ ਪਹਿਲਾਂ ਗੱਲਬਾਤ ਕਰਨੀ ਹੋਵੇ ਮੇਰਾ ਨੰਬਰ 647-384-36-36 ਹੈ ਰਾਣਾ ਜੀ ਦਾ ਨੰਬਰ 905-915-84-84 ਹੁੰਦਾ ਸਟੂਡੀਓ 'ਚ ਕੋਈ ਗੱਲਬਾਤ ਤੁਸੀਂ ਕਰਨੀ ਹੋਵੇ ਵਿਚਾਰ ਦੇਣੇ ਹੋਣ ਕਮੈਂਟ ਕਰਨਾ ਹੋਵੇ ਕੋਈ ਸੂਚਨਾ ਦੇਣੀ ਹੋਵੇ ਪਬਲਿਕ ਹਿੱਤ ਦੇ ਵਿੱਚ ਤਾਂ ਇੱਕੋ ਹੀ ਨੰਬਰ ਆ ਸਟੂਡੀਓ ਦਾ ਸਵੇਰ ਤੋਂ ਸ਼ਾਮ ਤੱਕ ਜਿਹੜਾ ਮਰਜ਼ੀ ਪ੍ਰੋਗਰਾਮ ਚੱਲਦਾ ਹੋਵੇ 416-620-1778 ਇਸ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਅੱਜ ਦੇ ਸਾਡੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਨੇ ਜੀ ਪੰਜਾਬ ਤੋਂ ਆਏ ਨੇ ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਉਹਨਾਂ ਦਾ ਨਾਂ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਸਾਰੀ ਜ਼ਿੰਦਗੀ ਉਹਨਾਂ ਨੇ ਲੋਕ ਹਿੱਤਾਂ ਲਈ ਲਾਈ ਹੈ ਕਈ ਵਾਰੀ ਆਪਾਂ ਕਹਿ ਦਿੰਦੇ ਜੀ ਲੋਕ ਹਿੱਤਾਂ ਲਈ ਲਾਈ ਹੈ ਅਤੇ ਨਾਲ ਆਪਦਾ ਕੰਮ ਵੀ ਕਰਦੇ ਰਹੇ ਨੇ ਨਹੀਂ ਇਹ ਜੀ ਕੋਈ ਗੱਲ ਨਹੀਂ ਜੀ ਕੁੱਲ ਵਕਤੀ ਹੋਲ ਟਾਈਮਰ ਜਿਹਨੂੰ ਕਹਿੰਦੇ ਹਾਂ ਸਾਰੇ ਦਾ ਸਾਰਾ ਟਾਈਮ ਲੋਕ ਹਿੱਤਾਂ ਲਈ ਲਾਉਂਦੇ ਰਹੇ ਨੇ ਕਾਮਰੇਡ ਮੰਗਤ ਰਾਮ ਪਾਸਲਾ ਜੀ ਕਾਮਰੇਡ ਜੀ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ
ਮੈਂ ਸਾਰੇ ਨਾਗਰਾ ਦੇ ਸਰੋਤਿਆਂ ਨੂੰ ਆਪਣੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਰਿਣੀ ਆ ਮੈਨੂੰ ਤੁਹਾਡੇ ਸਾਹਮਣੇ ਬੋਲਣ ਦਾ ਮੌਕਾ ਮਿਲ ਰਿਹਾ
ਧੰਨਵਾਦ ਜੀ ਤੁਹਾਡਾ ਰਿਣੀ ਤਾਂ ਅਸੀਂ ਹਾਂ ਜੀ ਤੁਹਾਡੇ ਜਦੋਂ ਤੁਹਾਡੇ ਵਰਗੀ ਸ਼ਖਸੀਅਤ ਨਾਲ ਗੱਲਬਾਤ ਕਰੀਦੀ ਹੈ ਅਤੇ ਹਮੇਸ਼ਾ ਹੀ ਸਿੱਖਣ ਨੂੰ ਮਿਲਦਾ ਹਮੇਸ਼ਾ ਹੀ ਕਾਮਰੇਡ ਜੀ ਪੰਜਾਬ ਬਾਰੇ ਸਾਡੇ ਲੋਕ ਚਿੰਤਤ ਰਹਿੰਦੇ ਨੇ ਇਹ ਤਾਂ ਸੱਚਾਈ ਆ ਵੀ ਸਰੀਰਕ ਤੌਰ 'ਤੇ ਇੱਥੇ ਉਹ ਰਹਿੰਦੇ ਨੇ ਜਿਨ੍ਹਾਂ ਨੇ ਅੱਧੀ ਕੁ ਜ਼ਿੰਦਗੀ ਉੱਥੇ ਲਾਈ ਆ ਪਰ ਉਹ ਮਾਨਸਿਕ ਤੌਰ 'ਤੇ ਪੰਜਾਬ 'ਚ ਹੀ ਵਿਚਰਦੇ ਨੇ ਜਦੋਂ ਕਿਸਾਨੀ ਸੰਘਰਸ਼ ਚੱਲਿਆ ਉਦੋਂ ਵੀ ਲਗਾਤਾਰ ਖਬਰਾਂ ਚੱਲਦੀ ਨੇ ਇੱਥੇ ਥਾਂ ਥਾਂ ਇੰਟਰਸੈਕਸ਼ਨ ਦੇ ਉੱਤੇ ਧਰਨੇ ਲੱਗਦੇ ਰਹੇ ਜੀ ਆਪ ਮੁਹਾਰੇ ਲੋਕ ਆਪੇ ਜਾਂਦੇ ਰਹੇ ਕਈ ਵਾਰੀ ਚੌਂਕਾਂ ਦੇ ਵਿੱਚ ਨੌਜਵਾਨ ਮੁੰਡੇ ਇੱਕ ਇੱਕ ਦੋ ਦੋ ਆਪ ਮੁਹਾਰੇ ਉਹ ਬੈਨਰ ਫੜ ਕੇ ਹੱਥ ਲਿਖਤਾਂ ਜਾਣੀ ਲਿਖ ਕੇ ਅਤੇ ਫੱਟੇ ਦੇ ਉੱਤੇ ਲਾ ਕੇ ਗੱਤੇ ਦੇ ਉੱਤੇ ਅਤੇ ਉਹ ਚੌਂਕਾਂ 'ਚ ਦੇ ਵਿੱਚ ਖੜ੍ਹੇ ਹੁੰਦੇ ਸੀ ਸਰਦੀ ਦੇ ਵਿੱਚ ਵੀ ਲੋਕਾਂ ਨੂੰ ਫਿਕਰ ਹੁੰਦਾ ਜੀ ਪੰਜਾਬ ਦਾ
ਬਿਲਕੁਲ
ਕਾਫ਼ੀ ਲੋਕ ਕਿਸਾਨੀ ਕਿੱਤੇ ਨਾਲ ਸੰਬੰਧਿਤ ਨੇ ਵੱਡੀ ਗਿਣਤੀ 'ਚ ਲੋਕ ਨੇ ਅਤੇ ਉਹਨਾਂ ਨੂੰ ਥੋੜ੍ਹਾ ਜਿਹਾ ਜ਼ਿਆਦਾ ਫਿਕਰ ਹੁੰਦਾ ਕਿਉਂਕਿ ਕਿਸਾਨੀ ਸੰਘਰਸ਼ ਸੀ ਵੈਸੇ ਓਵਰਆਲ ਪੰਜਾਬ 'ਚ ਕੁਝ ਵੀ ਚੱਲਦਾ ਹੋਵੇ ਲੋਕ ਚਿੰਤਤ ਰਹਿੰਦੇ ਨੇ ਪੰਜਾਬ ਦੇ ਹਾਲਾਤ ਕੀ ਨੇ ਜੀ ਓਵਰਆਲ ਆ ਸਾਲ ਦੋ ਸਾਲ ਤੋਂ ਜਦੋਂ ਤੋਂ ਖਜ਼ਾਨੀ ਸੰਘਰਸ਼ ਚੱਲਿਆ ਜਾਂ ਜਦੋਂ ਤੋਂ ਆ ਚੋਣਾਂ ਹੋਈਆਂ ਨੇ?
ਤੁਸੀਂ ਕਹਿ ਸਕਦੇ ਹੋ ਵੀ ਇਹ ਦੋ ਸਾਲ ਦਾ ਪੀਰੀਅਡ ਦੋ ਥਾਂ 'ਤੇ ਵੰਡ ਲਈਏ ਜੇ। ਇੱਕ ਕਿਸਾਨ ਅੰਦੋਲਨ ਦਾ ਸਮਾਂ ਆ ਜਦੋਂ ਪੰਜਾਬ 'ਚ ਜਿਹੜਾ ਸੀ ਪੰਜਾਬ ਚਿਤਵਦੇ ਸਾਂ ਦਿਮਾਗ ਵਿੱਚ ਉਹ ਪੰਜਾਬ ਸਾਡੇ ਸਾਹਮਣੇ ਸੀ, ਕਿੱਦਾਂ ਪੰਜਾਬ ਦੇ ਲੋਕਾਂ ਨੇ ਇਕੱਠਿਆਂ ਹੋ ਕੇ ਅੰਦੋਲਨ ਲੜਿਆ, ਕਿੱਦਾਂ ਧਰਮਾਂ ਦਾ ਜ਼ਾਤਾਂ ਦਾ ਇਲਾਕਿਆਂ ਦਾ ਸਾਰਾ ਫਰਕ ਲੋਕਾਂ ਨੇ ਮਿਟਾ ਦਿੱਤਾ ਅਤੇ ਇੱਕ ਵੱਖਰੀ ਕਿਸਮ ਦੀ ਭਾਵਨਾ ਪੰਜਾਬ ਦੇ ਲੋਕਾਂ 'ਚ ਜਾਗ ਗਈ ਸੀ। ਉਹ ਇੱਕ ਉਹ ਆ ਜਿਹਨੂੰ ਸਾਨੂੰ ਮਾਣ ਵੀ ਕਰਨਾ ਚਾਹੀਦਾ, ਔਰ ਅਸੀਂ ਜੇ ਉਸ ਭਾਵਨਾਵਾਂ ਨੂੰ ਅੱਗੇ ਲੈ ਕੇ ਜਾ ਸਕੀਏ ਤਾਂ ਸਾਡੇ ਪੰਜਾਬ ਲਈ ਦੇਸ਼ ਲਈ ਬਹੁਤ ਲਾਹੇਵੰਦ ਹੋਏਗਾ। ਇੱਕ ਪੀਰੀਅਡ ਆ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਜਿਹੜਾ ਹੁਣ ਚੱਲ ਰਿਹਾ, ਉੱਥੇ ਨਵੀਂ ਸਰਕਾਰ ਬਣਨ ਤੋਂ ਬਾਅਦ, ਨਵੀਂ ਸਰਕਾਰ ਤੋਂ ਮੇਰਾ ਭਾਵ ਇਕੱਲਾ ਆਪ ਤੋਂ ਨਹੀਂ ਹੈ, ਆਪ ਤੋਂ ਪਹਿਲਾਂ ਜਿਹੜੀ ਕਾਂਗਰਸ ਸਰਕਾਰ ਸੀ ਉਹ ਵੀ ਵਿੱਚ ਮੈਂ ਸਮਝਦਾ। ਇਹ ਜਿਹੜਾ ਹੁਣ ਇਸ ਵੇਲੇ ਸਥਿਤੀ ਆ ਕਾਫੀ ਚਿੰਤਾਜਨਕ ਆ, ਚਿੰਤਾਜਨਕ ਬਹੁਤ ਸਾਰੇ ਪੱਖਾਂ ਤੋਂ ਆ। ਇੱਕ ਪੱਖ ਤਾਂ ਇਹ ਆ ਵੀ ਇਹ ਜਿਹੜਾ ਪੰਜਾਬ ਦੇ ਮਸਲੇ ਆ ਕੋਈ ਐਵੇਂ ਡਰਾਮੇਬਾਜ਼ੀ ਨਾਲ ਜਾਂ ਕੋਈ ਚੁਟਕਲੇ ਸੁਣਾ ਕੇ ਹੱਲ ਹੋਣ ਵਾਲੇ ਨਹੀਂ, ਉਹ ਬਹੁਤ ਗੰਭੀਰਤਾ ਮੰਗਦੇ ਆ। ਬੇਰੁਜ਼ਗਾਰੀ ਦਾ ਮਸਲਾ, ਪਾਣੀ ਦਾ ਮਸਲਾ, ਨਸ਼ਿਆਂ ਦਾ ਮਸਲਾ, ਸਿਹਤ ਸੇਵਾਵਾਂ ਦਾ ਮਸਲਾ, ਇਹ ਮਸਲੇ ਬਹੁਤ ਗੰਭੀਰਤਾ ਮੰਗਦੇ ਆ। ਦੂਜੇ ਪਾਸੇ ਜਿਹੜਾ ਪੰਜਾਬ ਆ, ਕਿਉਂਕਿ ਪੰਜਾਬ ਜੋ ਕਿਸਾਨ ਅੰਦੋਲਨ ਨੇ ਇੱਕ ਅਸਰਸ਼ਨ ਕੀਤੀ ਹੈ, ਦੱਸਿਆ ਦੁਨੀਆਂ ਨੂੰ ਵੀ ਪੰਜਾਬ ਇੱਕ ਵੱਖਰੀ ਕਿਸਮ ਦੀ ਮਿੱਟੀ ਦਾ ਬਣਿਆ ਹੋਇਆ, ਉਹਨੂੰ ਅਸਲ 'ਚ ਤਬਾਹ ਕਰਨ ਵਾਸਤੇ ਬਹੁਤ ਸ਼ਕਤੀਆਂ ਕੰਮ ਕਰ ਰਹੀਆਂ। ਉਹ 'ਚ ਦਿੱਲੀ ਵਾਲੇ ਵੀ ਮੌਜੂਦ ਆ, ਕੇਂਦਰੀ ਸਰਕਾਰ ਆ, ਪੰਜਾਬ ਦੇ ਕੁਝ ਸੈਲਫਿਸ਼ ਲੋਕ ਵੀ ਮੌਜੂਦ ਆ ਜਿਹੜੇ ਉਸ ਵਾਤਾਵਰਨ ਨੂੰ ਫੇਰ ਮੁੜ ਕੇ ਗੰਧਲਾ ਕਰਨਾ ਚਾਹੁੰਦੇ ਆ। ਇਹਦੇ ਲਈ ਫਿਰ ਉਹਦੇ ਬੇਅਦਬੀਆਂ ਦਾ ਦੌਰ ਵੀ ਚੱਲ ਰਿਹਾ, ਗੈਂਗਸਟਰ ਦਾ ਵੀ ਲੜਾਈਆਂ ਚੱਲ ਰਹੀਆਂ, ਲਾਅ ਐਂਡ ਆਰਡਰ ਦੀ ਹਾਲਤ ਬਹੁਤ ਮਾੜੀ ਆ, ਰੋਜ਼ 4-5 ਨੌਜਵਾਨ ਆਤਮ ਹੱਤਿਆ ਕਰ ਰਿਹਾ ਨਸ਼ਿਆਂ ਦੇ ਕਾਰਨ ਜਾਂ ਕਰਜ਼ਿਆਂ ਦੇ ਕਾਰਨ। ਇਸ ਵਾਸਤੇ ਜਿਹੜਾ ਅੱਜ ਦਾ ਸਿਚੁਏਸ਼ਨ ਆ ਉਹ ਬਹੁਤ ਸਾਰੇ ਪੱਖਾਂ ਤੋਂ, ਆਰਥਿਕ ਪੱਖ ਤੋਂ ਵੀ ਔਰ ਕਾਨੂੰਨ ਪ੍ਰਬੰਧ ਦੀ ਅਵਸਥਾ ਤੋਂ ਵੀ ਬੜੀ ਖਤਰਨਾਕ ਆ। ਉਹਦੇ ਪਿੱਛੇ ਜਿਹੜੀ ਮਾੜੀ ਗੱਲ ਜ਼ਿਆਦਾ ਇਹ ਆ ਵੀ ਇਹਨੂੰ ਕਮਨਲਾਈਜ਼ ਕਰਨ ਦਾ ਯਤਨ ਕੀਤਾ ਜਾ ਰਿਹਾ, ਮਤਲਬ ਚਾਹੇ ਪਟਿਆਲੇ ਦੀ ਘਟਨਾ ਆ ਚਾਹੇ ਉਹ ਬੇਅਦਬੀਆਂ ਦੇ ਮਸਲੇ ਆ, ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਆ। ਔਰ ਇਹ ਚਿੰਤਾ ਦਾ ਵਿਸ਼ਾ ਇਸ ਕਰਕੇ ਵੀ ਆ ਵੀ ਅਸੀਂ ਜਿਹੜਾ ਕਿਸਾਨ ਅੰਦੋਲਨ 'ਚ ਇੱਕ ਇਤਿਹਾਸ ਸਿਰਜਿਆ ਸੀ ਉਹਨੂੰ ਕਿਸੇ ਢੰਗ ਨਾਲ ਕੋਈ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਅਤੇ ਸਾਰੇ ਪੰਜਾਬੀਆਂ ਦਾ, ਸਾਰੇ ਪੰਜਾਬੀ ਤੋਂ ਬਾਹਰ ਵਸਦੇ ਲੋਕਾਂ ਦਾ ਇਹ ਸਾਂਝਾ ਮੁੱਦਾ ਬਣ ਗਿਆ ਵੀ ਅਸੀਂ ਉਸ ਵਿਰਾਸਤ ਨੂੰ ਕਿੱਦਾਂ ਬਚਾਈਏ ਅਤੇ ਕਿੱਦਾਂ ਅੱਗੇ ਲੈ ਕੇ ਜਾਈਏ।
ਸਾਡੇ ਇੱਥੇ ਸਰੋਤੇ ਕਈ ਵਾਰੀ ਕਾਲ ਕਰਦੇ ਨੇ ਜੀ ਜਦੋਂ ਉਹ ਖਾਸ ਕਰਕੇ ਪੰਜਾਬ ਜਾ ਕੇ ਆਉਂਦੇ ਨੇ ਅਤੇ ਜਦੋਂ ਤੁਹਾਡੀ ਨਵੀਂ ਸਰਕਾਰ ਬਣੀ ਆ, ਕਹਿੰਦੇ ਜੀ ਜਦੋਂ ਅਸੀਂ ਇਹ ਗੱਲਾਂ ਕਈ ਵਾਰੀ ਕਰਦੇ ਹੁੰਦੇ ਹਾਂ ਕਹਿੰਦੇ ਜੀ ਸਾਰਾ ਕੁਝ ਬਦਲ ਗਿਆ। ਇੱਥੇ ਸਾਡੇ ਰੇਡੀਓ 'ਤੇ ਆ ਕੇ ਕਹਿੰਦੇ ਨੇ ਜੀ ਕਹਿੰਦੇ ਤੁਸੀਂ ਵੇਖੀ ਜਾਇਓ ਬਦਲ ਗਿਆ, ਤੁਸੀਂ ਆਪ ਕਹੋਗੇ ਵੀ ਸੱਚੀ ਬਦਲ ਗਿਆ, ਅਤੇ ਕਹਿੰਦੇ ਕਰਪਸ਼ਨ ਤਾਂ ਬਿਲਕੁਲ ਖਤਮ ਹੋ ਗਈ। ਮੈਂ ਤੁਹਾਨੂੰ ਫੇਸਬੁੱਕ 'ਤੇ ਪੋਸਟਾਂ ਦਿਖਾ ਦਿੰਦਾ ਜੀ, ਕਹਿੰਦੇ ਕਰਪਸ਼ਨ ਨਾਂ ਦੀ ਕੋਈ ਚੀਜ਼ ਨਹੀਂ ਰਹੀ, ਖਾਸ ਕਰਕੇ ਜਿੱਦਾਂ ਉਹ ਵਿਜੇ ਸਿੰਗਲਾ ਉਹਦੇ 'ਤੇ ਹੋਇਆ ਸੀ ਨਾ, ਉਹਨੂੰ ਫੜਿਆ ਸੀ, ਉਸ ਤੋਂ ਬਾਅਦ ਵੀ ਕਹਿੰਦੇ ਦੇਖੋ ਖਤਮ ਹੋ ਗਈ। ਜਿਹੜਾ ਇੱਕ ਅੱਧਾ ਸੀਗਾ ਉਹ ਐਂ ਜਿਵੇਂ ਕਾਂ ਮਾਰ ਕੇ ਟੰਗੀਦਾ ਹੁੰਦਾ, ਜਿਵੇਂ ਮੱਖਣ 'ਚੋਂ ਵਾਲ ਕੱਢੀਦਾ, ਐਂ ਕੱਢ ਕੇ ਸਾਫ਼ ਰੱਖਦਾ। ਤੁਸੀਂ ਤਾਂ ਪਿਕਚਰ ਹੀ ਹੋਰ ਤਰ੍ਹਾਂ ਦੀ ਪੇਸ਼ ਕੀਤੀ ਆ ਜੀ ਇੱਥੇ ਹੁਣ ਸਾਡੇ ਸਰੋਤਿਆਂ ਸਾਹਮਣੇ।
ਅਸਲ 'ਚ ਇਹ ਆ ਵੀ ਜਦੋਂ ਵੀ ਹੁਕਮਰਾਨ ਆਉਂਦਾ ਨਾ ਕੋਈ, ਜਿਵੇਂ ਥਾਣੇਦਾਰ ਕੋਈ ਨਵਾਂ ਆਉਂਦਾ ਥਾਣੇ 'ਚ, ਉਹ ਆਉਂਦਾ ਫਿਰ ਆ ਕੇ ਦਿਖਾਲਦਾ ਵੀ ਮੈਂ ਬਹੁਤ ਬਹੁਤ ਮੇਰਾ ਰੋਹ ਬਹੁਤ ਆ ਅਤੇ ਮੈਂ ਇਲਾਕੇ 'ਚ ਕੋਈ ਕੰਮ ਮਾੜਾ ਨਹੀਂ ਹੋਣ ਦੇਣਾ। ਉਹ ਵੀ 2-4 ਵਾਰੀ ਮੋਟਰਸਾਈਕਲ ਭਜਾਉਂਦਾ ਆ, ਕਦੀ 2-4 ਬੰਦੇ ਫੜਦਾ ਆ, ਲੇਕਿਨ ਉਹ ਯਥਾਰਥ ਨਾਲ ਨਹੀਂ ਢੁੱਕਦਾ ਲੰਮਾ ਸਮਾਂ। ਹੁਕਮਰਾਨਾਂ ਵੱਲੋਂ ਸਮੇਂ-ਸਮੇਂ ਦੇ ਬੜੇ ਨਾਅਰੇ ਲਾਏ ਗਏ ਆ, ਗਰੀਬੀ ਹਟਾਉਣ ਦਾ ਨਾਅਰਾ ਲਾਇਆ ਗਿਆ ਕਿ ਗਰੀਬੀ ਦੇਸ਼ 'ਚ ਹਟ ਗਈ ਹੈ, ਲੱਖਾਂ ਲੋਕਾਂ ਨੇ ਗਰੀਬੀ ਹਟਾਉਣ ਦੇ ਨਾਂ 'ਤੇ ਵੋਟਾਂ ਪਾਈਆਂ। ਅੱਜ ਮਤਲਬ ਜਦੋਂ ਇਹ ਕਿਹਾ ਗਿਆ ਵੀ ਕਰਪਸ਼ਨ ਹਟਾ ਦੇਣੀ, ਪਹਿਲਾਂ ਤਾਂ ਇਹ ਬੇਸਿਕ ਗੱਲ ਇਹ ਆ ਵੀ ਇਹ ਢਾਂਚਾ ਹੀ ਕਰਪਸ਼ਨ ਸਿਰ 'ਤੇ ਚੱਲਦਾ ਆ। ਕਰਪਸ਼ਨ ਜੇ ਕੋਈ ਇਹ ਦਾਅਵਾ ਕਰੇ ਵੀ ਮੈਂ ਸਿਪਾਹੀ ਨੂੰ 100 ਰੁਪਇਆ ਨਹੀਂ ਲੈਣ ਦਿੰਦਾ, ਮੈਂ ਉਹ ਇਸੇ ਹੱਦ ਤੱਕ ਥੋੜ੍ਹਾ ਸਵੀਕਾਰ ਕਰ ਸਕਦਾ, ਪਰ ਜਿਹੜਾ ਮੂਲ ਰੂਪ 'ਚ ਪੰਜਾਬ ਚੱਲ ਰਿਹਾ ਆ ਉਹ ਚੱਲਦੇ ਕਰਪਸ਼ਨ ਦੇ ਆਧਾਰ 'ਤੇ ਰਿਹਾ। ਜੇ ਕਰਪਸ਼ਨ ਨਾ ਹੋਵੇ ਤਾਂ ਫਿਰ ਪੰਜਾਬ ਜਿਹੜੇ ਲੋਕ ਪੀੜੇ ਜਾ ਰਹੇ ਆ ਇਹ ਪੀੜੇ ਨਾ ਜਾਣ। ਇਸ ਲਈ ਇਹ ਦਾਅਵਾ ਹੀ ਕਰਨਾ ਬੇਸਿਕਲੀ ਜਿਹੜਾ ਢਾਂਚਾ, ਜੇ ਸਪੋਜ਼ ਮੰਨ ਲਓ ਮੈਂ ਚੋਣਾਂ 'ਚ ਖੜ ਕੇ ਆਪ ਵੱਲੋਂ 5 ਕਰੋੜ ਰੁਪਈਆ ਖਰਚਿਆ, ਇਹ 5 ਕਰੋੜ ਰੁਪਈਆ ਮੈਂ ਝੋਨਾ ਲਾ ਕੇ ਥੋੜ੍ਹਾ ਕਮਾਇਆ ਲੋਕਾਂ ਦਾ, ਇਹ ਮੇਰੀ ਤਨਖਾਹ ਦਾ ਥੋੜ੍ਹੀ ਆ। ਇਸ ਵਾਸਤੇ ਜਿਹੜਾ ਇਹ ਉਹ ਪੈਸੇ ਕਿੱਥੋਂ ਆਏ ਆ, ਕਿਹਨੇ ਦਿੱਤੇ ਆ? ਹਾਂ, ਲੋਕਾਂ 'ਚ ਪ੍ਰਸਿੱਧੀ ਹਾਸਲ ਕਰਨ ਲਈ ਸਿੰਗਲਾ ਫੜ ਲਿਆ, ਮੈਂ ਉਹਨੂੰ ਬੁਰਾ ਨਹੀਂ ਕਹਿੰਦਾ, ਪਰ ਮੈਂ ਇੱਥੇ ਤੁਹਾਡੇ ਸਾਹਮਣੇ ਇੱਕ ਦਾਅਵਾ ਕਰਦਾ ਵੀ ਸਿੰਗਲਾ ਫੰਡ ਤੋਂ ਪਹਿਲਾਂ ਆਪ ਦੇ ਮੰਤਰੀਆਂ ਦੇ ਪਤਾ ਲਾ ਲੈਣ, ਜੇ ਉਹ ਹੀ ਫ੍ਰੀ ਹੋ ਜਾਣ ਤਾਂ ਮੈਂ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ ਵੀ ਮੈਂ ਗਲਤ ਕਹਿ ਰਿਹਾ। ਜਿਹੜਾ ਪੀਰੀਅਡ ਪਹਿਲਾਂ ਆਇਆ ਉਹਦੇ ਕੰਮ ਸ਼ੁਰੂ ਕਰ ਲਿਆ ਸੀ ਉਹਨਾਂ ਨੇ ਬਹਿ ਕੇ ਵੀ ਭ੍ਰਿਸ਼ਟਾਚਾਰ ਹਟਾਉਣਾ। ਮੈਂ ਉਹਨਾਂ ਇਨਸਾਨਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਇੱਦਾਂ ਕਿਹਾ ਵੀ ਮੌਕਾ ਮਸੀਂ ਮਿਲਿਆ ਆ, ਹੁਣ ਕਰ ਲਈਏ। ਹਾਂ, ਜਦੋਂ ਬੰਦਾ ਫੜਿਆ ਜਾਂਦਾ ਫਿਰ ਥੋੜ੍ਹਾ ਚਿਰ ਵਹਿਮ ਜਿਹਾ ਡਰ ਜਿਹਾ ਰਹਿੰਦਾ ਆ, ਇਹ ਡਰ ਕਾਇਮ ਰਹੇ ਮੈਂ ਇੱਦਾਂ ਤਾਂ ਚਾਹੂੰਗਾ, ਲੇਕਿਨ ਇਹਨੂੰ ਦਾਅਵਾ ਕਰਨਾ ਜਿੰਨਾ ਚਿਰ ਬੁਨਿਆਦੀ ਢਾਂਚਾ ਨਹੀਂ ਬਦਲਦਾ ਥੱਲਿਓਂ, ਕੋਈ ਤੁਸੀਂ ਲੋਕਾਂ ਦੀ ਫਰ ਫਰਕ ਇਹ ਪਊਗਾ ਵੀ ਹੁਣ ਕਰਪਟ ਉਹ ਨਹੀਂ ਕਰਦੇ, ਹੁਣ ਆਪ ਦੇ ਬੰਦੇ ਕਰਪਸ਼ਨ ਕਰਦੇ ਆ। ਜਿਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਉਹਨਾਂ ਨੇ ਆਪਣੇ ਸਰਵਿਸ ਦੇ ਦੌਰਾਨ ਕਰੋੜਾਂ ਦੇ ਡੋਡੇ ਪਕਾਏ ਆ, ਉਹਨਾਂ ਨੇ ਕਰੋੜਾਂ ਰੁਪਏ ਲੋਕਾਂ 'ਤੇ ਕਤਲ ਪਾ ਕੇ ਲੋਕਾਂ ਤੋਂ ਪੈਸੇ ਲਏ ਆ, ਉਹਨਾਂ ਤੋਂ ਕਿਵੇਂ ਆਸ ਕਰ ਸਕਦੇ ਵੀ ਉਹ ਆ ਕੇ ਕਰਪਸ਼ਨ ਹਟਾ ਦੇਣਗੇ। ਤੋ ਇਸ ਲਈ ਮੈਂ ਸਮਝਦਾ ਕਿ ਇਹ ਦਾਅਵਾ ਦੋ ਚਾਰ ਬੰਦੇ ਫੜਨੇ, ਮੈਂ ਇਹਨੂੰ ਬੁਰਾ ਨਹੀਂ ਕਹਿੰਦਾ, ਮੈਂ ਵਾਰ ਵਾਰ ਕਹਿੰਦਾ, ਲੇਕਿਨ ਇਸ ਕਹਿਣਾ ਹਾਲੇ ਦਾਅਵਾ ਹੀ ਕਰਨਾ, ਇਹ ਮੈਂ ਸਮਝਦਾ ਬਈ ਬਹੁਤ ਹੀ ਅਨਿਆਂ ਆ ਪੰਜਾਬ ਦਾ, ਇਹ ਝੂਠ ਹੈ ਬਹੁਤ ਵੱਡਾ,
ਕੋਈ ਬੁਨਿਆਦੀ ਤਬਦੀਲੀ ਆਈ ਨਹੀਂ,
ਹਾਲੇ ਦਾਅਵਾ ਹੀ ਕਰਨਾ ਗਲਤ ਹੈ, ਹਾਲੇ ਤਾਂ ਸੋਚਣਾ ਹੀ ਗਲਤ ਹੈ। ਮੈਂ ਇਹ ਕਹਾਂ ਵੀ ਕਿਸੇ ਕੋਲ ਜੇ ਅਲਾਦੀਨ ਦਾ ਚਿਰਾਗ ਵੀ ਹੋਵੇ ਨਾ ਤਾਂ ਉਹ ਵੀ ਸ਼ਾਇਦ ਦਾਅਵਾ ਨਾ ਕਰੇ, ਇਸ ਲਈ ਮੈਂ ਦੂਰ ਹੋ ਜਾਵੇ ਵੈਰੀ ਗੁੱਡ, ਪਰ ਮੈਂ ਸਮਝਦਾ ਵੀ ਹਾਲੇ ਬਹੁਤ ਸੱਚਾਈ ਦੂਰ ਹੈ।
ਕਾਮਰੇਡ ਜੀ, ਦੁਨੀਆ ਭਰ ਦੇ ਵਿੱਚ ਸਿਸਟਮ ਇਹੋ ਜਿਹਾ ਬਣ ਗਿਆ ਜਿਹੜਾ ਜਦੋਂ ਤੋਂ ਤੁਸੀਂ ਯੰਗ ਹੁੰਦੇ ਸੀ ਅਸੀਂ ਗੱਲਾਂ ਸੁਣਦੇ ਹੁੰਦੇ ਸੀ ਬਈ ਸਮਾਜ ਦੇ ਵਿੱਚ ਦੋ ਵਰਗ ਨੇ, ਗਰੀਬ ਹੋਰ ਗਰੀਬ ਹੋ ਰਿਹਾ, ਅਮੀਰ ਹੋਰ ਅਮੀਰ ਹੋ ਰਿਹਾ, ਉਹ ਪ੍ਰਕਿਰਿਆ ਤਾਂ ਬਹੁਤ ਤੇਜ਼ ਹੋ ਗਈ ਦੁਨੀਆ ਪੱਧਰ ਦੇ ਉੱਤੇ। ਅਤੇ ਜਿਹੜੇ ਲੈਫਟਿਸਟ ਲੋਕ ਨੇ ਜਿਹੜੇ ਸੋਚਦੇ ਨੇ ਕਿ ਸਮਾਜ ਨੂੰ ਸੱਚੀ ਮੁੱਚੀ ਬਦਲਿਆ ਜਾਣਾ ਚਾਹੀਦਾ, ਉਹ ਧਿਰਾਂ ਕਮਜ਼ੋਰ ਹੋ ਗਈਆਂ। ਜੇ ਉਹ ਵਿਚਾਰਧਾਰਾ ਇੰਨੀ ਸ਼ਕਤੀਸ਼ਾਲੀ ਸੀ ਅਤੇ ਬਹੁ ਗਿਣਤੀ 'ਚ ਲੋਕ ਨੇ ਜਿਹੜੇ ਆਮ ਲੋਕ ਨੇ ਗਰੀਬ ਲੋਕ ਨੇ, ਅਤੇ ਫਿਰ ਕਿੱਥੇ ਫਰਕ ਰਿਹਾ ਜੀ?
ਇਹ ਗੱਲ 'ਚ ਬੜਾ ਵਜ਼ਨ ਹੈ ਜੀ ਤੁਸੀਂ ਕਹਿ ਰਹੇ ਹੋ ਬਰਾੜ ਜੀ, ਲੇਕਿਨ ਮੈਂ ਬਹੁਤ ਸਿੰਪਲ ਸਵਾਲ ਮੇਰਾ ਆਪਣਾ ਜ਼ਿੰਦਗੀ ਦਾ ਇਹ ਆ ਬਈ ਸਾਡਾ ਫਲਸਫੇ ਨਾਲੋਂ 550 ਸਾਲ ਪਹਿਲਾਂ ਬਾਬੇ ਨਾਨਕ ਦਾ ਫਲਸਫਾ ਕਿਤੇ ਤਾਕਤਵਰ ਸੀ ਉਸ ਸਮੇਂ ਦਾ? 550 ਸਾਲ ਬਾਅਦ ਜਿਹੜੀਆਂ ਗੱਲਾਂ ਸਾਡੇ ਭਲੇ ਵਿੱਚ ਸਨ, ਭਾਈ ਲਾਲੋ ਦੀ ਗਿਣਤੀ ਸੱਚੀ ਮੁੱਚੀ ਹੁਣ ਵੀ 90% ਹੈ, ਉਦੋਂ ਵੀ 90% ਸੀ, ਅਸੀਂ 550 ਸਾਲ ਵਿੱਚ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਇੱਕ ਗੱਲ ਦੱਸ ਦਿਓ ਬਾਬੇ ਨਾਨਕ ਜਿਹੜੀ ਆਪਾਂ ਸਵੀਕਾਰ ਕੀਤੀ ਹੋਵੇ, ਇੱਕ ਗੱਲ। ਮੈਂ ਨਹੀਂ ਕਹਿੰਦਾ ਵੀ ਸਾਰੀ ਬਾਣੀ 'ਤੇ ਅਮਲ ਕਰੀਏ ਅਸੀਂ ਬਹੁਤ ਵੱਡੇ ਬਣ ਸਕਦੇ ਹਾਂ, ਕੋਈ ਇਹ ਦੱਸ ਦੇਵੇ ਪੰਜਾਬ ਦਾ ਬੰਦਾ ਨਾਨਕ ਦਾ ਜਿਹੜਾ ਉਹਨਾਂ ਦੇ ਪਦਚਿੰਨ ਦਾਅਵਾ ਕਰਦਾ ਵੀ ਮੈਂ ਉਹਨਾਂ ਦਾ ਅਨਿਆਈ ਹਾਂ, ਉਹ ਇਹ ਦੱਸ ਦਿਓ ਵੀ ਬਾਬੇ ਨਾਨਕ ਦੀ ਇਸ ਗੱਲ ਦੇ ਉੱਤੇ ਅਸੀਂ ਅਮਲ ਕੀਤਾ ਪੰਜਾਬ ਨੇ, ਇਸ ਲਈ ਇਤਿਹਾਸ ਕਿਉਂ ਨਹੀਂ ਹੋ ਰਿਹਾ ਅਮਲ? ਮੈਂ ਕੋਈ ਦੋਸ਼ੀ ਵੀ ਨਹੀਂ ਕਹਿੰਦਾ, ਉਹਦਾ ਕਾਰਨ ਇਹ ਹੈ ਵੀ ਜਿਹੜਾ 1000 ਸਾਲ ਦਾ ਸਾਡਾ ਦਿਮਾਗ ਬਣਾ ਦਿੱਤਾ ਗਿਆ, ਸਾਨੂੰ ਗਰੀਬ ਅਮੀਰ ਦੇ ਇਸ ਫਰਕ ਨੂੰ ਸਵੀਕਾਰ ਕਰਨ ਦੀ ਆਦਤ ਬਣਾਤੀ ਆ, ਇਹਨੂੰ ਵਿਰੋਧ ਕਰਨ ਦੀ ਆਦਤ ਹਟਾ ਦਿੱਤੀ ਆ, ਉਹ ਕਿਤੇ 2-4 ਸਾਲ 10-20-40 ਸਾਲਾਂ 'ਚ ਨਹੀਂ ਜਾਣੀ, ਉਹਦੇ ਲੰਬਾ ਸੰਘਰਸ਼ ਦੀ ਲੋੜ ਆ। ਇਸ ਲਈ ਜਿਹੜਾ ਲੋਕਾਂ ਨੂੰ ਬਾਰ ਬਾਰ ਅਸੀਂ ਆ ਰਹੀ ਗੱਲ ਵੀ ਕਾਮਯਾਬ ਕਿਉਂ ਨਹੀਂ ਹੋ ਰਿਹਾ, ਲੋਕ ਭੁੱਖਾ ਮਰਨਾ ਪਸੰਦ ਕਰਦੇ ਆ ਲੇਕਿਨ ਤੁਹਾਡੀ ਗੱਲ ਕਿਉਂ ਨਹੀਂ ਸੁਣਦੇ? ਉਹ ਸਮਝਦੇ ਵੀ ਮੈਂ ਭੁੱਖਾ ਵੀ ਮਰਦਾ ਪਰ ਜੇ ਚੋਣਾਂ ਦੌਰਾਨ ਮੈਨੂੰ 2 ਬੋਤਲਾਂ ਸ਼ਰਾਬ ਦੀਆਂ ਮਿਲ ਗਈਆਂ ਤਾਂ ਨੁਕਸਾਨ ਨਹੀਂ। ਪੂੰਜੀਵਾਦ ਇਕੱਲਾ ਸਾਨੂੰ ਆਰਥਿਕ ਤੌਰ 'ਤੇ ਕੰਗਲਾ ਨਹੀਂ ਕਰਦਾ, ਇਹ ਜ਼ਿਹਨੀ ਤੌਰ 'ਤੇ ਵੀ ਕੰਗਲਾ ਕਰਦਾ, ਸਾਡੀ ਅਣਖ ਜਿਹੜੀ ਸਵੈ ਮਾਣ ਸਾਡਾ ਇਹਨੇ ਮਾਰ ਦਿੱਤਾ। ਇਸ ਲਈ ਮੈਂ ਇਹ ਚਿੰਤਾ ਤਾਂ ਜ਼ਰੂਰ ਹਾਂ ਬਈ ਸਾਡੇ ਅਸੀਂ ਲੱਗੇ ਹੋਏ ਹਾਂ, ਸਭ ਤੋਂ ਪਹਿਲਾਂ ਸਾਡੇ ਬਜ਼ੁਰਗ ਲੱਗੇ ਹੋਏ ਸਨ ਔਰ ਸਭ ਤੋਂ ਪਹਿਲਾਂ ਤਾਂ ਬੱਚੇ ਵਾਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਇਸ ਧਰਤੀ 'ਤੇ ਪੈਦਾ ਹੋਏ ਆ, ਪਰ ਅਸੀਂ ਉਹਨਾਂ ਨੂੰ ਫੋਲੋ ਕਿਉਂ ਨਹੀਂ ਕਰ ਰਹੇ? ਪਰ ਮੈਂ ਸਮਝਦਾ ਕਿ ਕੰਮ ਸਾਡਾ ਔਖਾ ਜ਼ਰੂਰ ਆ, ਪਰ ਅਲਟੀਮੇਟਲੀ ਸੱਚ ਦੀ ਜਿੱਤ ਹੋਏਗੀ, ਇਸ ਆਸ ਨਾਲ ਜ਼ਿੰਦਗੀ 'ਚ ਲੱਗੇ ਹੋਏ ਹਾਂ।
ਕਾਮਰੇਡ ਜੀ, ਇਨਕਲਾਬ ਦੇ ਲਈ ਕੰਮ ਕਰਨਾ ਅਤੇ ਸਵਾਲ ਕਰਨੇ ਇਹ ਜ਼ਿਆਦਾ ਅਹਿਮ ਆ ਕਿ ਇਨਕਲਾਬੀ ਢੰਗ ਨਾਲ ਜ਼ਿੰਦਗੀ ਜਿਉਣੀ, ਆਪਣੇ ਆਦਰਸ਼ ਦੇ ਪ੍ਰਤੀ ਜ਼ਿੰਦਗੀ ਜਿਉਂਦੇ ਜਾਣਾ ਬਿਨਾਂ ਉਦੇਸ਼ ਦੀ ਝਾਕ ਕੀਤਿਆਂ ਵੀ ਇਨਕਲਾਬ ਆਊਗਾ, ਸਮਾਜ ਬਦਲੂਗਾ ਕਿ ਨਹੀਂ ਬਦਲੂਗਾ, ਉਹਦੇ ਨਾਲੋਂ ਬਈ ਆਪਾਂ ਇਨਕਲਾਬੀ ਢੰਗ ਦੇ ਨਾਲ ਜ਼ਿੰਦਗੀ ਜਿਉਂ ਹੀ ਜਾਈਏ, ਦੋਨਾਂ 'ਚੋਂ ਕਿਹੜਾ ਅਹਿਮ ਆ?
ਮੈਂ ਸਮਝਦਾ ਕਿ ਆਪਣੀ ਨਿੱਜੀ ਜ਼ਿੰਦਗੀ ਜੀਣਾ ਚੰਗਾ ਚਾਹੀਦਾ, ਨਾ ਵੀ ਕਮਿਊਨਿਸਟ ਹੋਈਏ ਨਾ ਵੀ ਇਨਕਲਾਬੀ ਹੋਈਏ, ਸਾਨੂੰ ਸੱਚ ਬੋਲਣਾ ਚਾਹੀਦਾ, ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ, ਸਾਨੂੰ ਬੇਈਮਾਨੀ ਨਹੀਂ ਕਰਨੀ ਚਾਹੀਦੀ, ਇਹ ਤਾਂ ਜ਼ਿੰਦਗੀ ਦਾ ਹਿੱਸਾ ਚਾਹੀਦਾ ਹੀ ਹੈ। ਲੇਕਿਨ ਵੱਡੀ ਗੱਲ ਇਹ ਆ ਵੀ ਤੁਸੀਂ ਸਮਾਜਿਕ ਜੀਵਨ, ਸਮਾਜੀ ਜਾਨਵਰ ਹੋਣ ਦੇ, ਸਮਾਜੀ ਇਨਸਾਨ ਹੋਣ ਦੇ ਨਾਤੇ ਤੁਸੀਂ ਸਮਾਜ ਲਈ ਕੀ ਕਰਦੇ ਹੋ? ਜੇ ਤੁਸੀਂ ਇਹ ਸੋਚੀ ਜਾਂਦੇ ਵੀ ਮੈਂ ਖੁਦ ਆਪਣੇ ਆਪ 'ਤੇ ਜੀਣਾ ਜਿੱਦਾਂ ਦਾ ਜੀਣਾ, ਤਾਂ ਜਿਹੜਾ ਸਮਾਜ ਆ ਜਿਹਨੇ ਮੈਨੂੰ ਪੈਦਾ ਕੀਤਾ, ਜਿਹਦੇ ਲਈ ਮੇਰੀਆਂ ਜ਼ਿੰਮੇਵਾਰੀਆਂ, ਉਹਦੇ ਲਈ ਮੈਂ ਕੁਝ ਨਹੀਂ ਕਰਨਾ ਜਾਂ ਮੇਰੀ ਚਿੰਤਾ ਨਹੀਂ ਹੈ, ਮੈਂ ਸਮਝਦਾ ਕਿ ਨਹੀਂ ਇਹ ਦਰੁਸਤ ਪੈਂਤਰਾ ਨਹੀਂ ਹੋਏਗਾ। ਹਾਂ, ਇਨਸਾਨ ਨੂੰ ਆਪਣੇ ਤੌਰ 'ਤੇ ਵੀ ਚੰਗਾ ਹੋਣਾ ਚਾਹੀਦਾ, ਪਰ ਉਹਦੀ ਚੰਗਾਈ ਦਾ ਅਸਲੀ ਪੈਮਾਨਾ ਮਾਪਣ ਦਾ ਇਹ ਆ ਵੀ ਉਹਨੇ ਸਮਾਜ ਲਈ ਕੀ ਕੀਤਾ, ਜਿਹੜੇ ਸਮਾਜ ਨੂੰ ਰੋਟੀ, ਮੈਂ ਰੋਟੀ ਨਹੀਂ ਪੈਦਾ ਕਰਦਾ, ਮੈਂ ਕੱਪੜਾ ਜਿਹਾ ਪਾਇਆ ਮੈਂ ਨਹੀਂ ਇਹ ਬਣਾਇਆ, ਜੇ ਸਮਾਜ ਨੇ ਮੈਨੂੰ ਕੱਪੜਾ ਦਿੱਤਾ, ਸਮਾਜ ਨੇ ਮੈਨੂੰ ਰੋਟੀ ਦਿੱਤੀ ਆ, ਸਮਾਜ ਨੇ ਮੈਨੂੰ ਕਰ ਦਿੱਤਾ ਆ, ਤਾਂ ਸਮਾਜ ਨੂੰ ਮੈਂ ਕੀ ਕਰਨਾ, ਮੈਂ ਕੀ ਦੇ ਰਿਹਾ? ਉਹ ਸਮਾਜ ਆ ਸਭ ਤੋਂ ਵੱਡੀ ਮੇਰੀ ਦੇਣ ਹੋਏਗੀ, ਜਿਹੜਾ ਅਮੀਰਾਂ ਗਰੀਬਾਂ ਦਾ ਪਾੜਾ ਵੱਧਦਾ ਜਾ ਰਿਹਾ, ਜਿਹੜਾ ਬਹੁਤ ਅਣਕਿਆਸਿਆ ਆ, ਸ਼ਾਇਦ ਇਹਦੇ ਲਈ ਕੋਈ ਸੋਚ ਵੀ ਨਹੀਂ ਸਕਦਾ ਬਈ ਇਹ ਕਿੰਨਾ ਕੁ ਵੱਧ ਗਿਆ, ਅਤੇ ਉਹਦੇ ਦੂਰੀ ਘਟਾਉਣ ਵਾਸਤੇ ਅਸੀਂ ਕੀ ਕਰ ਸਕਦੇ ਹਾਂ? ਇਨਕਲਾਬ ਲਈ ਸ਼ਬਦ ਹੋਰ ਵਰਤ ਲਓ, ਕੋਈ ਸਾਂਝੀ ਵਾਲਤਾ ਵਾਲਾ ਵਰਤ ਲਓ, ਗਦਰ ਪਾਰਟੀ ਨੇ ਉਹਨੂੰ ਸਾਂਝੀ ਵਾਲਤਾ ਵਾਲਾ ਸ਼ਬਦ ਵਰਤਿਆ, ਬਹੁਤ ਸਰਬੱਤ ਦੇ ਭਲੇ ਵਾਲਾ ਸ਼ਬਦ ਵਰਤਿਆ, ਤਾਂ ਮੈਂ ਸਮਝਦਾ ਕਿ ਇਹ ਜਿਹੜਾ ਨਿਸ਼ਾਨਾ ਨਾ ਸਰਬੱਤ ਦੇ ਭਲੇ ਵਾਲਾ, ਬਰਾਬਰਤਾ ਵਾਲਾ, ਇਹਦੇ ਲਈ ਜੇ ਕਮ ਸੇ ਕਮ ਮੈਂ ਜ਼ਿੰਦਗੀ 'ਚ ਨਾ ਵੀ ਇਹਨੂੰ ਪ੍ਰਾਪਤ ਕਰ ਸਕਾਂ, ਤੇ ਮਰਨ ਵੇਲੇ ਮੈਂ ਇਹ ਕਹਾਂ ਵੀ ਮੈਂ ਜੀਵਨ ਥੋੜ੍ਹਾ ਜਿਹਾ ਇਸ ਪਾਸੇ ਲਾਇਆ ਤੇ ਮੈਂ ਸਮਝਦਾ ਮੈਨੂੰ ਮੌਤ ਵੀ ਸੋਹਣੀ ਲੱਗੇਗੀ। ਤੇ ਜੇ ਮੈਂ ਜੀਵਨ ਠੱਗੀਆਂ ਠੋਰੀਆਂ ਲਾਇਆ, ਆਪਣਾ ਜੀਵਨ ਮੈਂ ਚੰਗਾ ਸੁਧਾਰ ਲਿਆ, ਤੁਸੀਂ ਜਿੱਦਾਂ ਵੀ ਮੈਂ ਚੰਗਾ ਖਾ ਵੀ ਲਿਆ, ਲੇਕਿਨ ਮੈਨੂੰ ਲੱਗਦਾ ਵੀ ਜਿਹੜਾ ਸੰਵੇਦਨਸ਼ੀਲ ਇਨਸਾਨ ਆ ਉਹ ਖੁਸ਼ ਨਹੀਂ ਜ਼ਿੰਦਗੀ 'ਚ ਜਾ ਸਕਦਾ।
ਕਈ ਬੰਦੇ ਕਹਿੰਦੇ ਆ ਜੀ ਜਿਹੜੇ 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 ਕਿਸੇ ਧਿਰ ਨਾਲ ਜੁੜ ਕੇ ਕੋਈ ਲੜਾਈ ਲੜ ਰਹੇ ਨੇ, ਸੰਘਰਸ਼ ਕਰ ਰਹੇ ਨੇ, ਉਹ ਕਹਿੰਦੇ ਆ ਜੀ ਸੰਘਰਸ਼ ਕਰਨਾ ਬਹੁਤ ਜ਼ਰੂਰੀ ਆ, ਸੱਤਾ ਜਿਹੜੀ ਉੱਤੇ ਤੋਂ ਤਬਦੀਲ ਹੋਵੇ ਫਿਰ ਹੀ ਸਾਰਾ ਕੁਝ ਤਬਦੀਲ ਹੋਊਗਾ। ਸਮਾਜ ਨੂੰ ਕੰਟਰੋਲ ਕਰਨ ਵਾਲੀਆਂ ਤਾਕਤਾਂ ਨੇ ਜਿਹੜੀਆਂ, ਜਿਨ੍ਹਾਂ ਦੇ ਜਿਨ੍ਹਾਂ ਦੇ ਪੈਦਾਵਾਰ ਦੇ ਸਾਧਨਾਂ 'ਤੇ ਜਿਹੜੀਆਂ ਤਾਕਤਾਂ ਦਾ ਕਬਜ਼ਾ, ਜੇ ਉਹ ਕਬਜ਼ਾ ਨਹੀਂ ਲਿਆ ਜਾਂਦਾ ਤਾਂ ਤੋਂ ਉਹੋ ਜਿਹਾ ਸਿਸਟਮ ਨਹੀਂ ਉਸਾਰਿਆ ਜਾਂਦਾ, ਉਹਨੀ ਦੇਰ ਸੁਧਾਰ ਨਹੀਂ ਹੋਣਾ। ਬਹੁਤ ਸਾਰੇ ਲੋਕ ਕਹਿੰਦੇ ਜੀ ਜਦੋਂ ਇਕੱਲਾ ਇਕੱਲਾ ਬੰਦਾ ਆਪ ਹੀ ਸੁਧਰ ਗਿਆ, ਮੈਂ ਸੁਧਰ ਜਾਂ ਤੁਸੀਂ, ਸਾਨੂੰ ਇੱਥੇ ਸਵਾਲ ਕਰਦੇ ਨੇ ਜੀ ਲੋਕ, ਮੈਂ ਐਕਚੁਅਲੀ ਆਮ ਸਰੋਤਾ ਕਰਕੇ ਤੁਹਾਨੂੰ ਸਵਾਲ ਕਰ ਰਹੇ ਹਾਂ, ਸਾਨੂੰ ਸਵਾਲ ਕਰਦੇ ਨੇ ਵੀ ਜਦੋਂ ਸਾਰੇ ਇਕੱਲਾ ਇਕੱਲਾ ਬੰਦਾ ਸੁਧਰ ਗਿਆ ਤੇ ਫਿਰ ਉਹ ਆਪੇ ਹੀ ਸੁਧਰ ਜਾਣਾ ਸਮਾਜ?
ਮੈਂ ਸਮਝਦਾ ਮੇਰਾ ਘਰ ਬਹੁਤ ਸਾਫ਼ ਆ, ਪਰ ਜਿਸ ਮੁਹੱਲੇ 'ਚ ਗੁਜ਼ਰ ਕੇ ਜਾ ਰਿਹਾ ਮੈਂ, ਉੱਥੇ ਲੋਕ ਉਹ ਵੱਸਦੇ ਆ ਇੱਕ ਕਮਰੇ 'ਚ 20-20 ਬੰਦੇ, ਜਿਹਨਾਂ ਨੂੰ ਸਫਾਈ ਦੇ ਅਰਥਾਂ ਦਾ ਹੀ ਨਹੀਂ ਪਤਾ ਹੈ। ਜੇ ਮੈਂ ਇਹ ਕਹਾਂ ਵੀ ਮੇਰੇ ਸਾਫ਼ ਹੋਣ ਦੇ ਨਾਲ ਮੇਰੇ ਮੁਹੱਲੇ ਦੀ ਝੁੱਗੀ ਝੋਪੜੀ ਵਾਲੇ ਸਾਫ਼ ਹੋ ਜਾਣੇ ਆ, ਇਹ ਮੇਰਾ ਸੁਪਨਾ ਗਲਤ ਆ। ਜਿਸ ਸਮਾਜ 'ਚ ਮੈਂ ਗੁਜ਼ਰ ਰਿਹਾ, ਸਮਾਜ ਮੈਂ ਆਪਣੇ ਬੱਚਿਆਂ ਨੂੰ ਚੰਗਾ ਪੜ੍ਹਾ ਲਿਆ, ਪਰ ਜਿਸ ਰਾਹ ਤੋਂ ਮੈਂ ਜਾ ਰਿਹਾ ਉੱਥੇ ਬੱਚਿਆਂ ਨੇ ਕਦੀ ਸਕੂਲ ਦਾ ਨਾਮ ਨਹੀਂ ਸੁਣਿਆ। ਇਸ ਲਈ ਇਹ ਡਿਪੈਂਡ ਇਹ ਕਰਦਾ ਵੀ ਤੁਹਾਡਾ ਮਿਸ਼ਨ ਕੀ ਆ। ਜਿਹਦਾ ਮਿਸ਼ਨ ਤੁਹਾਡਾ ਆਪਣਾ ਆ, ਖੁਦ ਦਾ ਆ, ਫਿਰ ਤਾਂ ਸੈਟਿਸਫਾਈ ਆ। ਮੈਂ ਕਿਸੇ ਬੰਦੇ ਨੂੰ ਮਿਲਦੇ ਹੋ, ਮਿੱਤਰਾਂ ਨੂੰ, ਮੈਂ ਜੀ ਆਪਣੇ ਬੱਚੇ ਸਾਰੇ ਸੈੱਟ ਕਰ ਲਿਆ ਜੀ, ਮੈਂ ਮਕਾਨ ਸਾਹਿਬ ਨੂੰ ਇਕੱਲੇ ਇਕੱਲੇ ਨੂੰ ਬਣਾਤਾ, ਸੁਣ ਲਈ ਇਹਦੀ ਗੱਲ ਅਗਲੇ ਦੀ। ਜੇ ਦੂਆ ਪੱਖ ਸੋਚੋ ਵੀ ਤੂੰ ਸਮਾਜ ਲਈ ਕੀ ਕੀਤਾ, ਫਿਰ ਅਗੂ ਯਾਰ ਇਹ ਤਾਂ ਮੂਰਖਾਂ ਵਾਲੀ ਗੱਲ ਆ। ਸੰਭਵ ਹੈ ਮੂਰਖਾਂ ਵਾਲੀ ਗੱਲ ਹੈ, ਬਾਬੇ ਨਾਨਕ ਲੋਕਾਂ ਨੇ ਕਰਾਈ ਆ ਕਿਹਾ, ਭਗਤ ਸਿੰਘ ਹੋਰਾਂ ਨੂੰ ਉਹਦੇ ਬਾਪ ਨੇ ਪਹਿਲੀ ਸਟੇਜ 'ਤੇ ਰੋਕਿਆ ਵੀ ਇਹ ਰਾਹ ਤੂੰ ਚੁਣਨਾ, ਇਹ ਔਖਾ ਰਾਹ ਆ, ਇਹ ਠੀਕ ਆ ਵੀ ਉਹ ਵੀ ਕੁਰਬਾਨੀ ਵਾਲੇ ਲੋਕ ਸਨ। ਭਗਤ ਸਿੰਘ ਨੇ ਕਿਹਾ ਨਹੀਂ ਆਪਾਂ ਇਹਨੂੰ ਅੱਗੇ ਲੈ ਕੇ ਜਾਣਾ। ਇਸ ਲਈ ਕਹਿਣ ਵਾਲੇ ਲੋਕ ਤਾਂ, ਕਿਉਂਕਿ ਕੰਮ ਇਹ ਥੋੜ੍ਹਾ ਜਿਹਾ ਫਿਰ ਮੈਂ ਦੁਹਰਾਉਣਾ, ਜਦੋਂ ਆਜ਼ਾਦੀ ਦੀ ਲੜਾਈ ਲਈ ਸ਼ੁਰੂ ਹੋਈ, ਪੰਡਿਤ ਕਿਸ਼ੋਰੀ ਲਾਲ ਜੀ ਜਿਹੜੇ ਭਗਤ ਸਿੰਘ ਦੇ ਸਾਥੀ ਸਨ, ਉਹਨਾਂ ਦੇ ਚਾਚਾ ਜੀ ਨੇ ਕਿਹਾ ਵੀ ਕਿਸ਼ੋਰੀ ਲਾਲਾ ਕਿਤੇ ਆਪਣਾ ਕੱਦ ਦੇਖੀ ਬਹਿ ਕੇ, ਅੰਗਰੇਜ਼ਾਂ ਨੂੰ ਕੱਢਣ ਚੱਲਿਆ ਤੂੰ ਇਹ ਕੰਮ ਕਰਨ ਦਾ ਕਾਬਲ ਹੈਗਾ ਕਿ ਨਹੀਂ ਹੈਗਾ। ਉਹੀ ਪੰਡਿਤ ਜੀ ਕਹਿੰਦੇ ਜਦੋਂ ਮੈਂ ਲਾਹੌਰ ਜੇਲ੍ਹ 'ਚੋਂ ਫਿਰ ਬਾਹਰ ਆਇਆ 47 ਤੋਂ ਬਾਅਦ, ਤਾਂ ਫਿਰ ਮੈਂ ਆਪਣੇ ਚਾਚਾ ਜੀ ਨੂੰ ਮਿਲਣ ਗਿਆ, ਚਾਚਾ ਜੀ ਕੀ ਹਾਲ ਹੈ? ਉਹ ਕਹਿੰਦਾ ਮੇਰਾ ਹਾਲ ਪੁੱਛਣ ਨਹੀਂ ਤੂੰ ਆਇਆ, ਅਸਲ 'ਚ ਮੈਨੂੰ ਚਿਤਾਰਨ ਆਇਆ ਵੀ ਮੈਂ ਤੈਨੂੰ ਕੀ ਕਿਹਾ ਸੀ। ਦੁਨੀਆਂ ਦਾ ਅੰਪਾਇਰ ਜਿਹੜਾ ਕਦੀ ਸ਼ਾਨ ਹਨੇਰਾ ਨਹੀਂ ਜਿੱਥੇ ਹੁੰਦਾ, ਲੋਕਾਂ ਨੇ ਬਦਲ ਦਿੱਤਾ ਹੋਇਆ। ਮੈਂ ਸਮਝਦਾ ਕਿ ਇਨਸਾਨੀ ਫਿਤਰਤ 'ਤੇ ਵੀ ਜੇ ਲੜਾਈ ਲਗਾ ਤਾਂ ਗੁਲਾਮਾਂ ਦਾ ਜ਼ਮਾਨਾ ਕਿੱਥੇ ਰਿਹਾ ਦੁਨੀਆਂ 'ਚ? ਗੁਲਾਮਾਂ 'ਤੇ ਜ਼ੁਲਮ ਬਹੁਤ ਹੋਏ ਆ, ਜਗੀਰਦਾਰਾਂ ਨੇ ਜ਼ੁਲਮ ਬਹੁਤ ਕੀਤੇ ਆ ਬੇਜ਼ਮੀ ਨੇ ਲੋਕਾਂ 'ਤੇ, ਲੇਕਿਨ ਫਿਰ ਜਗੀਰਦਾਰੀ ਕਿੱਥੇ ਚੱਲ ਗਈ ਹੈ? ਲਾਜ਼ਮੀ ਮੈਨੂੰ ਇਹ ਪੂਰਾ ਭਰੋਸਾ ਵੀ ਸਾਇੰਸ ਵਿੱਚ ਭਰੋਸਾ ਹੋਣ ਕਰਕੇ ਵੀ ਜਿੱਤ ਹੋਏਗੀ ਲੋਕਾਂ ਦੀ, ਲਾਜ਼ਮੀ।
ਬਿਲਕੁਲ ਜੀ, ਕਾਮਰੇਡ ਜੀ ਸਵਾਲ ਆ, ਹੈ ਤਾਂ ਸਿੰਪਲ ਬੜਾ, ਜਿਹੜਾ ਸਿਸਟਮ ਹੈਗਾ ਉਹ ਬੰਦੇ ਨੂੰ ਇੰਡੀਵਿਜੁਅਲਿਜ਼ਮ ਵੱਲ ਧੱਕਦਾ, ਇੱਥੋਂ ਤੱਕ ਧੱਕਦਾ ਇਹਨਾਂ ਦੇਸ਼ਾਂ ਦੇ ਵਿੱਚ, ਬਈ ਬੰਦਾ ਪਹਿਲਾਂ ਸਮਾਜ ਨਾਲ ਟੁੱਟਦਾ, ਸਮਾਜ ਨਾਲ ਟੁੱਟ ਕੇ ਉਹ ਫੈਮਿਲੀ ਡੇ ਮਨਾਉਂਦੇ ਆ, ਕਹਿੰਦੇ ਜੀ ਫੈਮਿਲੀ ਬਹੁਤ ਜ਼ਰੂਰੀ ਆ, ਪਰ ਅੰਦਰੋਂ ਉਹ ਜਿਹੜੀਆਂ ਬਰੀਕ ਤੰਦਾਂ ਹੁੰਦੀਆਂ ਫੈਮਿਲੀ ਮੈਂਬਰਸ ਦੀਆਂ ਇੱਕ ਦੂਜੇ ਦੇ ਨਾਲ, ਉਹਨੂੰ ਤੋੜਿਆ ਜਾਂਦਾ, ਉਹਨੂੰ ਨਹੀਂ ਪਤਾ ਲੱਗਦਾ। ਉਹ ਸਾਲ ਬਾਅਦ ਫਾਦਰ ਨੂੰ ਜਾਂ ਮਦਰ ਨੂੰ ਕੇਕ ਦੇ ਕੇ ਫਾਦਰ ਮਦਰ ਡੇ ਮਨਾ ਕੇ ਸਮਝਦਾ ਵੀ ਮੈਂ ਫੈਮਿਲੀ ਦਾ ਹਿੱਸਾ, ਫੈਮਿਲੀ ਨਾਲ ਤੋੜਤਾ, ਤੇ ਫਿਰ ਇੱਕ ਪ੍ਰਕਿਰਿਆ ਜਿਹੜੀ ਲਗਾਤਾਰ ਚੱਲਦੀ ਹੈ ਉਹਦੇ 'ਚ ਬੰਦੇ ਨੂੰ ਆਪਣੇ ਆਪ ਨਾਲੋਂ ਵੀ ਤੋੜਿਆ ਜਾਂਦਾ, ਬੰਦਾ ਟੁੱਟ ਗਿਆ। ਉਹ ਹੁਣ ਸਿਸਟਮ ਨੂੰ ਤਾਂ ਉਹ ਕੰਟਰੋਲ ਕਰ ਰਹੇ ਆ ਜਿੱਥੇ ਉਹਨਾਂ ਨੇ ਆਪਣੀ ਥਿੰਕਿੰਗ ਬੰਦੇ 'ਚ ਇਨਸਰਟ ਕਰੀ ਜਾਣੀ ਹੈ 24 ਘੰਟੇ, ਸਵੇਰ ਤੋਂ ਸ਼ਾਮ ਤਾਈਂ ਮੀਡੀਆ ਰਾਹੀਂ, ਸਾਧਨਾਂ ਰਾਹੀਂ। ਉਹਦੇ 'ਚ ਫਿਰ ਜਿਹੜੀ ਧਿਰ ਆਲਰੇਡੀ ਪਿੱਛੇ ਰਹਿ ਗਈ ਆ ਉਹ ਕਿਵੇਂ ਜਿੱਤ ਸਕਦੀ ਆ?
ਦੇਖੋ ਇਹ ਗੱਲ 'ਚ ਕਾਫ਼ੀ ਵਜ਼ਨ ਆ ਬਈ, ਇਸ ਇੰਨੇ ਵੱਡੇ ਹਮਲਿਆਂ ਦਾ ਟਾਕਰਾ ਕਿਵੇਂ ਕੀਤਾ ਜਾਏ? ਸਭ ਕੁਝ ਮਾਰਿਆ ਜਾ ਰਿਹਾ, ਹੋਰ ਪਿਛਾਂ ਨੂੰ ਧੱਕਿਆ ਜਾ ਰਿਹਾ, ਬਹਿ ਕੇ ਪਰਿਵਾਰਾਂ ਤੋਂ ਵਿਛੋੜ ਦਿੱਤਾ, ਡਿਜੀਟਲ ਜ਼ਮੀਨਾਂ ਬਣਾਤਾ ਬਹਿ ਕੇ ਵੀ ਮੈਨੂੰ ਬਾਹਰ ਸੋਚਣ ਦਾ ਸਮਾਂ ਨਹੀਂ ਦਿੱਤਾ ਕੋਈ ਨਾ ਕੋਈ, ਮੈਨੂੰ ਕਹਿਤਾ ਵੀ ਜੇ ਤੂੰ ਆਪਣੇ ਲਈ ਕੁਛ ਨਹੀਂ ਕਰ ਸਕਦਾ ਸਮਾਜ ਲਈ ਸਵਾਹ ਕਰੇਗਾ ਕੋਈ ਨਾ ਕੋਈ। ਸਵੇਰ ਤੋਂ ਲੈ ਕੇ ਰਾਤ ਤੱਕ ਪਿੰਡਾਂ ਅਤੇ ਸ਼ਹਿਰਾਂ 'ਚ ਇਹੀ ਵਿਚਾਰਧਾਰਾ ਲੋਕਾਂ ਦੇ ਸਿਰਾਂ 'ਚ ਇਨਸਰਟ ਕੀਤੀ ਜਾ ਰਹੀ ਆ, ਇਹ ਮੈਂ ਪੂਰਾ ਸਹਿਮਤ। ਇਸੇ ਕਰਕੇ ਸਾਡਾ ਕੰਮ ਔਖਾ ਹੈ। ਕਈ ਲੋਕ ਸਵਾਲ ਕਰਦੇ ਵੀ ਤੁਸੀਂ ਇੰਨੇ ਚੱਲਦੇ ਲੱਗੇ ਜਿਹੜਾ ਕੰਮ ਬਣਿਆ ਕਿਉਂ ਨਹੀਂ ਹੈ? ਮੈਂ ਕਿਹਾ ਜੇ ਕੰਮ ਸਿਰਫ ਇਸ ਢਾਂਚੇ ਵਿੱਚ ਰਹਿ ਕੇ ਇਹਦੇ ਵਿੱਚ ਕੋਈ ਨਵੀਂ ਇੱਟ ਲਾਉਣ ਦਾ ਹੋਵੇ, ਮਰ ਜਾ ਕੇ ਇੱਟ ਕਰਤੀ ਬਦਲ ਦੇ, ਸੌਖਾ ਕੰਮ ਹੋ ਸਕਦਾ ਸੀ। ਜੇ ਇਹ ਸੋਚੀਏ ਵੀ ਇਹ ਮਕਾਨ ਹੀ ਖਰਖਰਾ ਹੋ ਗਿਆ, ਇਹ ਡਿੱਗ ਪੈਣਾ ਬਹਿ ਕੇ, ਇਹ ਕੰਮ ਸੱਚੀ ਮੁੱਚੀ ਬਹੁਤ ਔਖਾ ਆ। ਮੈਂ ਇਹਨੂੰ ਮੰਨ ਕੇ ਤੁਰਦਾ ਹਾਂ, ਔਰ ਲੇਕਿਨ ਇਸ ਮਨ ਤੁਰਦਾ ਹੋਇਆ ਵੀ ਮੈਂ ਸਮਝਦਾ ਕਿ ਔਖੇ ਕੰਮ ਵੀ ਤਾਂ ਇਨਸਾਨ ਹੀ ਕਰਦੇ ਨਾ, ਜੇ ਇਹ ਕਹੀਏ ਔਖੇ ਕੰਮ ਕੋਈ ਜਾਨਵਰ ਕਰਦੇ ਨਹੀਂ, ਇਹ ਇਨਸਾਨਾਂ ਨੇ ਕਰਨੇ ਆ। ਕੰਮ ਇਹ ਸੱਚੀ ਮੁੱਚੀ ਮੁਸ਼ਕਲ ਇੱਦਾਂ ਦਾ ਆ ਵੀ ਤੁਹਾਨੂੰ ਜਨਮ ਵੇਲੇ, ਮਰਨ ਵੇਲੇ, ਖੁਸ਼ੀ ਵੇਲੇ, ਗਮੀ ਵੇਲੇ, ਪਰ ਮੈਂ ਸਮਝਦਾ ਕਿ ਦੁਨੀਆਂ ਦਾ ਜੇ ਸਾਰੀ ਮਨੁੱਖੀ ਇਤਿਹਾਸ ਪੜ੍ਹੀਏ, ਅੱਜ ਇਸ ਇਤਿਹਾਸ 'ਤੇ ਤੁਸੀਂ ਪਹੁੰਚੇ ਹੋ, ਆਪਾਂ ਜਿਸ ਸਟੇਜ 'ਤੇ ਪਹੁੰਚੇ ਹਾਂ, ਇਹ ਕੋਈ ਐਵੇਂ ਹੀ ਨਹੀਂ ਪਹੁੰਚ ਗਏ, ਹਲੇ ਕਰੋੜਾਂ ਲੋਕਾਂ ਨੇ ਬੜੀਆਂ ਜਾਨਾਂ ਵਾਰੀਆਂ, ਮਿਹਨਤਾਂ ਕੀਤੀਆਂ ਤਾਂ ਅਸੀਂ ਇੱਥੇ ਪਹੁੰਚੇ ਹਾਂ, ਨਹੀਂ ਤਾਂ ਅਸੀਂ ਜੰਗਲਾਂ 'ਚ ਹੁਣ ਵੀ ਬੈਠੇ ਹੁੰਦੇ, ਜਾਨਵਰਾਂ ਦਾ ਸਾਡਾ ਵੀ ਘਰ ਕੋਈ ਨਾ ਹੁੰਦਾ। ਤੋ ਇਹ ਮਨੁੱਖੀ ਇਤਿਹਾਸ ਦੀ ਡਿਵੈਲਪਮੈਂਟ ਇਹ ਸੰਘਰਸ਼ਾਂ ਨਾਲ ਹੀ ਹੋਈ ਆ, ਪਰ ਇਹ ਹੋਈ ਇੱਦਾਂ ਨਹੀਂ ਹੋਈ ਵੀ ਮੇਰੇ ਕਹਿਣ ਦੇ ਮੁਤਾਬਕ ਮੈਂ ਇਨਕਲਾਬ ਦੇਖ ਕੇ ਮਰਨਾ ਆ। ਜਿਹੜਾ ਬੰਦਾ ਇਹ ਸੋਚਦਾ ਨਾ, ਉਹ ਇਨਕਲਾਬੀ ਹੋ ਹੀ ਨਹੀਂ ਸਕਦਾ, ਵੀ ਮੈਂ ਇਨਕਲਾਬ ਦੇਖ ਕੇ ਮਰਾਂਗਾ, ਮੈਂ ਇਸ ਹਿਸਾਬ ਨਾਲ ਕੰਮ ਕਰਦਾ, ਸਮਝ ਲਓ ਵੀ ਉਹ ਐਕਚੁਅਲੀ ਇਨਕਲਾਬੀ ਨਹੀਂ ਹੈ। ਇਨਕਲਾਬੀ ਕਿਉਂਕਿ ਇਨਕਲਾਬ ਕਰਨ ਲਈ ਸੰਭਵ ਆ, ਮੇਰੀ ਜਾਨ ਦੀ ਹੂਤੀ ਮੈਨੂੰ ਪਹਿਲਾਂ ਦੇਣੀ ਪਵੇ, ਤਾਂ ਹੀ ਲੋਕ ਬੜੇ ਭੱਜ ਜਾਂਦੇ ਮੈਦਾਨ 'ਚੋਂ ਵੀ ਯਾਰਾ ਫਿਰ ਮੈਂ ਨਹੀਂ ਦੇਖਣਾ ਤਾਂ ਮੈਂ ਕੱਲ੍ਹ ਹੀ ਕਰਨਾ। ਇਹ ਮੈਂ ਕੋਈ ਜਜ਼ਬਾਤੀ ਹੋ ਕੇ ਨਹੀਂ ਕਹਿ ਰਿਹਾ, ਮੈਂ ਚਾਹੁੰਦਾ ਮੈਂ ਇਨਕਲਾਬ ਦੇਖਾਂ, ਮੈਂ ਚਾਹੁੰਦਾ ਮੈਂ ਲੰਮਾ ਸਮਾਂ ਜੀਵਾਂ, ਪਰ ਜਿਹੜਾ ਕੰਮ ਆ ਇਹਦੇ 'ਚ ਇਹ ਆਸ ਕਰਕੇ ਹੀ ਇਨਕਲਾਬ ਲਈ ਕੰਮ ਕਰਨਾ, ਸ਼ਾਇਦ ਉਹ ਅਧੂਰਾ ਰਹਿ ਜਾਏਗਾ। ਦੇਖ ਲਈਏ ਕਿਆ ਬਾਤ ਹੈ, ਪਰ ਮੇਰਾ ਭਰੋਸਾ ਇਹ ਆ ਵੀ ਹਾਲੇ ਭਾਰਤ ਦੀ ਅਵਸਥਾ ਨਹੀਂ ਹੈ, ਸਾਨੂੰ ਮਰਦੇ ਦਮ ਤੱਕ ਲੜਾਈ ਦਾ ਮੈਦਾਨ ਹੀ ਮਿਲਣਾ ਚਾਹੀਦਾ ਆ। ਮੈਂ ਭਾਵੇਂ ਜੀ ਸਾਡਾ ਕਰਦਾ ਵੀ ਪੂਰਾ ਹੋ ਜਾਏ, ਲੱਗਦਾ ਵੀ ਸ਼ਾਇਦ ਇਹ ਨਹੀਂ ਸਾਡਾ ਸਮਾਜ, ਹੋਰ ਲੋਕ ਵੀ ਇੱਦਾਂ ਸੋਚਣਗੇ ਅੱਗੇ ਜਾਏਗਾ।
ਤਤ ਫੜਾਤ ਰਿਜ਼ਲਟ ਆ ਜਿਹੜੇ ਉਹ ਨਹੀਂ, ਸਮਾਜਿਕ ਵਿਕਾਸ ਦੇ ਜਿਹੜੇ ਨਿਯਮ ਨੇ
ਉਹ ਤਾਂ ਨਿਯਮ ਹੈ,
ਉਹ ਆਪਣੇ ਆਪ ਜਦੋਂ ਹਾਲਾਤ ਰਾਈਪ ਹੁੰਦੇ ਨੇ, ਪੱਕਦੇ ਨੇ, ਉਦੋਂ ਹੁੰਦੇ ਨੇ। ਦੋਸਤੋ ਸਾਡੀ ਗੱਲਬਾਤ ਚੱਲਦੀ ਰਹਿਣੀ ਹੈ ਇਸੇ ਤਰ੍ਹਾਂ ਹੀ ਕਾਮਰੇਡ ਮੰਗਤ ਰਾਮ ਬਾਸਲਾ ਜੀ ਨਾਲ, ਤੇ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ,
145 ਕਲੀਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516,
647-856-2516। ਹੋਮਿਓਪੈਥੀ ਫੋਰ ਬੈਟਰ ਹੈਲਥ।
ਅਪੁਆਇੰਟਮੈਂਟ ਲਈ ਵਿਜ਼ਿਟ ਕਰੋ sujoghomeoclinic.com ਤੇ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਬਾਰ ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕੱਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, $35 ਦੇ, ਹੁਣ ਸਾਰੇ ਹੀ $9.99 ਦੇ।
ਪੱਗਾਂ ਦਾ ਕੱਪੜਾ ਸਿਰਫ $1.9 ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਦੋਸਤੋ ਅਮਨ ਟਰੈਵਲ ਦਾ ਸੁਨੇਹਾ ਸੁਣ ਲਓ ਤੁਸੀਂ। 999 ਦੇ ਵਿੱਚ ਸਪੈਸ਼ਲ ਆਇਆ ਹੋਇਆ ਜੀ, ਜੇ ਤੁਸੀਂ ਜੂਨ ਐਂਡ ਜਾਂ ਜੁਲਾਈ ਦੇ ਫਸਟ ਵੀਕ ਦੇ ਵਿੱਚ ਤੁਸੀਂ ਇੰਡੀਆ ਨੂੰ ਜਾਣਾ, ਬਸ ਸਿਰਫ $999 ਦਿਓ ਅਤੇ 1 ਵੇ ਟਿਕਟ ਆ ਜਿਹੜੀ ਤੁਹਾਨੂੰ ਮਿਲ ਜੂਗੀ। ਇੱਕ ਹੋਰ ਉਹਨਾਂ ਨੇ ਸਪੈਸ਼ਲ ਆਇਆ ਹੋਇਆ, ਜੇ ਤੁਸੀਂ ਰਿਟਰਨ ਟਿਕਟ ਲੈਣੀ ਆ ਟੋਰੋਂਟੋ ਟੂ ਡੈਲੀ ਅਤੇ ਡੈਲੀ ਟੂ ਟੋਰੋਂਟੋ, ਅਤੇ ਨਾਲ ਹੀ ਕੰਪਲੀਮੈਂਟਰੀ ਸਟੇਅ ਆ 3-4 ਨਾਈਟਸ ਦਾ ਦੁਬਈ ਦੇ ਵਿੱਚ, ਇਨਕਲੂਡਿੰਗ ਦੁਬਈ ਦਾ ਵੀਜ਼ਾ ਅਤੇ ਹੋਟਲ ਦਾ ਖਰਚ। ਇਹ ਡੀਲ ਲੈਣ ਲਈ ਤੁਸੀਂ ਉਹਨਾਂ ਨੂੰ ਕਾਲ ਕਰ ਲਿਓ 905-796-3535 ਨੰਬਰ 9057963535। ਦੁਨੀਆ ਦੇ ਕਿਸੇ ਵੀ ਹਿੱਸੇ ਜਾਣਾ ਹੋਵੇ ਤੁਸੀਂ ਅਮਨ ਟਰੈਵਲ ਨਾਲ ਤਾਲਮੇਲ ਜ਼ਰੂਰ ਕਰ ਲਿਓ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਔਰਾ ਕਿਚਨਜ਼ ਵਾਲੇ ਸਪੋਂਸਰ ਕਰਦੇ ਨੇ ਦੋਸਤੋ, ਕਮਾਲ ਦੀਆਂ ਕਿਚਨਜ਼ ਬਣਾਉਂਦੇ ਨੇ ਔਰਾ ਕਿਚਨਜ਼ ਵਾਲੇ, ਹਾਈ ਐਂਡ ਕਿਚਨ ਬਣਾਉਣ ਦੇ ਤਾਂ ਸਪੈਸ਼ਲਿਸਟ ਨੇ। ਆਫਿਸ ਇਹਨਾਂ ਦਾ ਜਿਹੜਾ ਸ਼ੋਰੂਮ ਆ ਉਹ ਆਲ ਸਟੈਪ ਡਰਾਈਵ 'ਤੇ ਆ, ਡਿਕਸੀ ਡੈਰੀ ਏਰੀਏ ਦੇ ਵਿੱਚ। ਜਦੋਂ ਵੀ ਕਿਤੇ ਨਵੀਂ ਕਿਚਨ ਬਣਾਉਣੀ ਆ ਤੁਸੀਂ ਤਾਂ ਫਿਰ ਇਹਨਾਂ ਨੂੰ ਕਾਲ ਕਰਨਾ ਜ਼ਰੂਰ ਤੁਸੀਂ, 905-673-2872 ਇਹਨਾਂ ਦਾ ਨੰਬਰ ਆ। ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਇੰਸ਼ੋਰੈਂਸ ਤਾਂ ਕਰਦੇ ਹੀ ਕਰਦੇ ਨੇ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ, ਲਾਈਫ ਇੰਸ਼ੋਰੈਂਸ, ਨਾਲ ਦੀ ਨਾਲ ਤੁਹਾਡੇ ਫੰਡਸ ਨੂੰ ਇਹੋ ਜਿਹੀ ਜਗ੍ਹਾ ਇਨਵੈਸਟ ਕਰਦੇ ਨੇ ਜਿੱਥੇ ਚੰਗੀ ਗਰੋਥ ਹੁੰਦੀ ਹੋਵੇ। ਨਹੀਂ ਤਾਂ ਅਸੀਂ ਵੈਸੇ ਹੀ ਤਸੱਲੀ ਕਰੀ ਬੈਠੇ ਹੁੰਦੇ ਹਾਂ ਵੀ ਆਪਾਂ ਪੈਸੇ ਜੋੜ ਕੇ ਰੱਖੇ ਹੋਏ ਆ ਅਤੇ ਬਹੁਤ ਆਵਾ ਸੇਵਿੰਗ ਅਕਾਊਂਟ ਦੇ ਵਿੱਚ ਪਏ ਆ, ਪਰ ਗਰੋਥ ਕਿੰਨੀ ਹੋ ਰਹੀ ਆ ਇਹ ਆਪਾਂ ਚੈੱਕ ਨਹੀਂ ਕਰਦੇ। ਆਪਣਾ ਇਨਵੈਸਟਮੈਂਟ ਪੋਰਟਫੋਲੀਓ ਚੈੱਕ ਕਰਾ ਲਿਆ ਕਰੋ, ਸਾਲ ਡੇਢ ਸਾਲ ਬਾਅਦ, ਦੋ ਸਾਲ ਬਾਅਦ, ਰਾਜਪਾਲ ਬਰਾੜ ਤੋਂ 416-917-1456 ਇਹਨਾਂ ਦਾ ਨੰਬਰ ਆ। ਬਿਗ ਬੋਸ ਫਰਨੀਚਰ ਵਾਲੇ ਹਾਈਵੇ 27 ਅਤੇ ਐਲਬੀਅਨ ਦੀ ਨੁੱਕਰ 'ਤੇ ਨੇ, ਬਹੁਤ ਸੋਹਣਾ ਫਰਨੀਚਰ ਪਿਆ ਜੀ, ਵੱਡਾ ਸਾਰਾ ਸ਼ੋਰੂਮ ਆ, ਸਾਰੇ ਕਿਸਮ ਦਾ ਫਰਨੀਚਰ, ਹਰ ਕਿਸਮ ਦਾ ਫਰਨੀਚਰ ਉੱਥੋਂ ਮਿਲ ਜਾਣਾ ਜੀ ਤੁਹਾਨੂੰ। ਬਾਕੀ ਤੁਹਾਡੀਆਂ ਲੋੜਾਂ ਮੁਤਾਬਕ ਫਰਨੀਚਰ ਬਣਾ ਵੀ ਦੇਣਾ ਉਹਨਾਂ ਨੇ, ਆਪਣਾ ਮੈਨੂਫੈਕਚਰਿੰਗ ਯੂਨਿਟ, ਆਪਣਾ ਫਰਨੀਚਰ ਆਪ ਬਣਾਉਂਦੇ ਨੇ ਜੀ, ਬਿਗ ਬੋਸ ਫਰਨੀਚਰ ਵਾਲੇ 27 ਅਤੇ ਐਲਬੀਅਨ ਦੀ ਨੁੱਕਰ 'ਤੇ। ਗਰੋਸਰੀਜ਼ ਕਰਨੀਆਂ ਤਾਂ ਏਸ਼ੀਅਨ ਫੂਡ ਸੈਂਟਰ 'ਤੇ ਜਾਣਾ, ਜਿੱਥੇ ਜਿੱਥੇ ਤੁਸੀਂ ਰਹਿੰਦੇ ਹੋ 1.5 ਕਿਲੋਮੀਟਰ ਦੇ ਘੇਰੇ ਦੇ ਵਿੱਚ ਜ਼ਰੂਰ ਏਸ਼ੀਅਨ ਫੂਡ ਸੈਂਟਰ ਦੀ ਲੋਕੇਸ਼ਨ ਹੋਣੀ ਆ। ਤਾਜ਼ੇ ਫਲ ਫਰੂਟ ਲੈਣੇ ਨੇ, ਗਰੋਸਰੀ ਕਰਨੀ ਆ, ਤੁਸੀਂ ਏਸ਼ੀਅਨ ਫੂਡ ਸੈਂਟਰ 'ਤੇ ਜਾਣਾ ਦੋਸਤੋ। ਸਾਡੀ ਗੱਲਬਾਤ ਅੱਜ ਚੱਲ ਰਹੀ ਆ ਜੀ ਕਾਮਰੇਡ ਮੰਗਤ ਰਾਮ ਪਾਸਲਾ ਜੀ ਦੇ ਨਾਲ, ਕਿਸਾਨੀ ਸੰਘਰਸ਼ ਬਾਰੇ ਗੱਲਾਂ ਕੀਤੀਆਂ। ਇੱਕ ਨੋਰਮਲ ਜਿਹੜੇ ਸਵਾਲ ਆਪਣੇ ਮਨ 'ਚ ਹੁੰਦੇ ਆ, ਜਿਹੜੇ ਸਵਾਲ ਕਿਤੇ ਕਿਤੇ ਤੁਸੀਂ ਇੱਥੇ ਸਾਨੂੰ ਵੀ ਕਰਦੇ ਹੋ, ਉਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਜਿਹੜੀਆਂ ਕਰ ਰਹੇ ਹਾਂ। ਕਈ ਸਵਾਲ ਬੜੇ ਗੰਭੀਰ ਹੁੰਦੇ ਨੇ, ਡਿਸਕਸ਼ਨ ਮੰਗਦੇ ਹੁੰਦੇ ਨੇ, ਕਾਫੀ ਸਮਾਂ ਲੱਗਦਾ, ਪਰ ਆਪਾਂ ਸਧਾਰਨ ਸਿੰਪਲ ਜਿਹੜੇ ਕੁਐਸਚਨ ਆ ਆਪਾਂ ਕਰ ਰਹੇ ਹਾਂ। ਇੱਕ ਹੋਰ ਸਿੰਪਲ ਜਿਹਾ ਸਵਾਲ ਆ ਜੀ, ਬਈ ਸਪੋਜ਼ ਸਮਾਜਵਾਦ ਜਿਹੜਾ ਉਹ ਆ ਗਿਆ, ਸੱਤਾ ਦੇ ਉੱਤੇ ਜਿਹੜੇ ਲੋਕ ਆ ਉਹ ਕਾਬਜ਼ ਹੋ ਗਏ, ਉਸ ਤੋਂ ਬਾਅਦ ਸਮਾਜ ਆ ਜਿਹੜਾ ਉਹ ਬੇਸਿਕ ਫਰਕ ਕੀ ਹੁੰਦਾ? ਜਿਵੇਂ ਹੁਣ ਇਹ ਸਮਾਜ ਚੱਲ ਰਿਹਾ, ਇਹਦੇ 'ਚ ਤਾਂ ਹੁਣ ਬੰਦਾ ਕੰਮ ਕਰਦਾ ਅਤੇ ਉਹ ਘੰਟਿਆਂ ਦੇ ਮੁਤਾਬਕ ਉਹਨੂੰ ਤਨਖਾਹ ਮਿਲਦੀ ਆ, ਵੈਸੇ ਤਾਂ ਸਿਸਟਮ ਦਾ ਇਹਦਾ ਇਹ ਹਾਲ ਆ, ਮੈਨੂੰ ਦੱਸਣ ਦੀ ਲੋੜ ਨਹੀਂ ਬਈ 100 ਸਾਲ ਪਹਿਲਾਂ 8 ਘੰਟੇ ਦੀ ਜਿਹੜੀ ਲੜਾਈ ਆ ਉਹ 8 ਘੰਟੇ ਦੀ ਮੰਗ ਬਣਾਈ ਸੀ, ਹੁਣ 8 ਘੰਟੇ 'ਚ ਬਣਦਾ ਕੁਛ ਨਹੀਂ, 12 ਘੰਟੇ ਲਾ ਕੇ ਵੀ ਕੁਛ ਨਹੀਂ ਬਣਦਾ ਗਾ, ਪਰ ਇੱਕ ਬੇਸਿਕ ਫਰਕ ਕੀ ਹੋਊਗਾ ਉਸ ਸਮਾਜ ਦੇ ਵਿੱਚ, ਜਿਹੜੇ ਸਮਾਜ ਦੀ ਕਲਪਨਾ ਕੀਤੀ ਹੋਈ ਆ, ਜਿਹਦੇ ਲਈ ਮਤਲਬ ਦੁਨੀਆ ਦੇ ਕੋਨੇ ਕੋਨੇ 'ਚ ਬੈਠੇ ਨੇ ਤੁਹਾਡੇ ਵਰਗੇ ਲੋਕ ਨੇ ਆਪਣੀਆਂ ਜ਼ਿੰਦਗੀਆਂ ਲਾ ਰਹੇ ਨੇ, ਚਲੋ ਇਸ ਜਾਨਹੂਲ ਵੀ ਲੜਾਈ ਦੇ ਵਿੱਚ ਜੇ ਸੱਤਾ ਤਬਦੀਲ ਹੋ ਜਾਂਦੀ, ਜਾਂ ਪਹਿਲਾਂ ਵੀ ਹੋਈ ਆ ਦੇਸ਼ਾਂ ਦੇ ਵਿੱਚ, ਵੱਖਰੀ ਗੱਲ ਆ ਵੀ ਉੱਥੇ ਕਾਊਂਟਰ ਰੈਵੋਲਿਊਸ਼ਨ ਹੋ ਗਏ, ਉਹਦਾ ਬੇਸਿਕ ਫਰਕ ਆਮ ਬੰਦੇ ਨੂੰ ਕੀ ਫਾਇਦਾ ਹੋਊਗਾ ਉਹਦਾ?
ਦੇਖੋ ਬੇਸਿਕ ਅੰਤਰ ਇਹਦਾ ਇਹ ਹੋਏਗਾ ਵੀ ਜਿਹੜੀ ਪੈਦਾਵਾਰ ਸਮੁੱਚਾ ਸਮਾਜ ਕਰਦਾ ਉਹਦੀ ਮਾਲਕੀ ਵੀ ਸਮਾਜ ਦੀ ਹੋਏਗੀ। ਇਹ ਬਹੁਤ ਵੱਡਾ, ਮੈਂ ਤਾਂ ਕਈ ਵਾਰ ਕਹਿੰਦਾ ਹੁੰਦਾ ਵੀ ਸਾਡੀ ਸਾਇੰਸ ਇੱਕ ਖੇਤੀ ਕਰਨ ਵਾਲਾ ਕਿਸਾਨ ਵੀ ਸਿੱਖ ਸਕਦਾ ਜੇ ਇਹਨੇ ਕਦੀ ਸਕੂਲ ਨਹੀਂ ਦੇਖਿਆ। ਸਾਰੀਆਂ ਚੀਜ਼ਾਂ ਸਮਾਜ ਪੈਦਾ ਕਰਦਾ, ਕੋਈ ਇੱਕ ਬੰਦਾ ਦਾਅਵਾ ਨਹੀਂ ਕਰ ਸਕਦਾ ਵੀ ਮੈਂ ਕਾਰ ਬਣਾਈ ਆ, ਕੋਈ ਨਹੀਂ ਕਹਿ ਸਕਦਾ ਮੈਂ ਇਹ ਮੋਟਰਸਾਈਕਲ ਬਣਾਇਆ, ਇਹ ਲਈ ਕਿੰਨੇ ਲੋਕਾਂ ਨੇ ਵਰਕ ਕੀਤਾ, ਸਮੂਹਕ ਪੈਦਾਵਾਰ ਹੈ ਅਤੇ ਸਮੂਹਕ ਮਾਲਕ ਹੀ ਹੋ ਜਾਏ ਜੇ ਵਿੱਚੋਂ ਪ੍ਰੋਫਿਟ ਵਾਲਾ ਉੱਡ ਜਾਏ ਤਾਂ ਮੈਂ ਸਮਝਦਾ ਕਿ ਹਰ ਬੰਦਾ ਖੁਸ਼ਹਾਲ ਵੀ ਹੋਏਗਾ ਅਤੇ ਸਮਾਜ ਵਿੱਚ ਉੱਥਲ ਪੁੱਥਲ ਨਹੀਂ ਹੋਏਗੀ। ਜਿਹੜਾ ਸਮਾਂ ਘੰਟੇ ਵਧਾ ਕੇ ਮੁਨਾਫਾ ਕਮਾਉਣ ਲਈ ਕਰਾਇਆ ਜਾਂਦਾ ਉਹ ਸਮਾਂ ਅਸੀਂ ਆਪਣੀ ਕੋਈ ਪੜ੍ਹਨ ਵਿੱਚ, ਕੋਈ ਖੇਡ ਵਿੱਚ, ਕੋਈ ਨਵੀਆਂ ਗੱਲਾਂ ਸੋਚਣ ਵਿੱਚ ਬਤੀਤ ਕਰ ਸਕਦੇ ਹਾਂ। ਸਾਡੀ ਓਵਰਆਲ ਡਿਵੈਲਪਮੈਂਟ ਹੋ ਜਾਏਗੀ ਸਾਡੀ, ਕਿਉਂਕਿ ਹੁਣ ਇਸ ਵਾਲੇ ਉਹ ਡਿਵੈਲਪਮੈਂਟ ਨਹੀਂ ਹੈ। ਸਮਾਜ ਦਾ ਸਮੁੱਚਾ ਸਮਾਨ ਪੈਦਾ ਕੀਤਾ, ਪ੍ਰੋਡਕਸ਼ਨ ਜਿਹੜੀ ਉਹਦੀ ਮਾਲਕੀ ਚੰਦ ਲੋਕਾਂ ਦੀ ਆ ਜਿਨ੍ਹਾਂ ਦਾ ਪੈਦਾਵਾਰ ਸਾਧਨਾਂ 'ਤੇ ਕਬਜ਼ਾ ਆ। ਇਹੀ ਇੱਕ ਅੰਤਰ ਆ, ਹੋਰ ਕੁਛ ਨਹੀਂ ਅੰਤਰ ਹੈ। ਸਿੰਪਲ ਇੱਕ ਤਾਂ ਇਹੋ ਜਿਹੇ ਹੋ ਜਾਏ ਤਾਂ ਫਿਰ ਤੁਹਾਨੂੰ ਇੱਦਾਂ ਦਾ ਹੋ ਜਾਏਗਾ ਵੀ ਕਿਸੇ ਕੋਲ 5 ਬੈੱਡ ਦਾ ਕੋਠੀ ਆ ਲੇਕਿਨ ਕੋਈ ਬਿਨਾਂ ਮਕਾਨ ਤੋਂ ਰਹੇਗਾ, ਇਹ ਨਹੀਂ ਹੋਏਗਾ। ਮੈਨੂੰ 2 ਬੈੱਡ ਦਾ ਚਾਹੀਦਾ, 2 ਬੈੱਡ ਦਾ ਮੈਨੂੰ ਮਿਲ ਜਾਏਗਾ, ਸੰਭਵ ਹੈ ਇਹ ਗੱਲ, ਇਹ ਕੋਈ ਇੰਪੋਸੀਬਲ ਨਹੀਂ ਹੈ। ਇਸ ਲਈ ਇੱਕ ਦਾ ਅੰਤਰ ਇਹ ਹੋਏਗਾ ਵੀ ਉਹਦੇ 'ਚ ਪੈਦਾਵਾਰ ਸਮੂਹ ਹੋਇਆ ਅਤੇ ਸਮੂਹ ਹੀ ਲੋਕਾਂ ਦੀ ਮਾਲਕੀ ਹੋਏਗੀ। ਜਦੋਂ ਵਿੱਚੋਂ ਲੁੱਟ ਦਾ ਕੰਮ ਉੱਡ ਗਿਆ, ਜਿਹੜਾ ਤੁਸੀਂ ਕਹੋਗੇ ਫਿਰ ਸਮਾਜ ਚੱਲੂ, ਖਰਚਾ ਕਿੱਦਾਂ ਚੱਲੂਗਾ? ਉਹ ਜਿਹੜਾ ਪ੍ਰੋਫਿਟ ਇਕੱਲਾ ਬੰਦਾ ਲੈ ਕੇ ਜਾਂਦਾ ਉਹ ਖਰਚਾ ਸਾਰਾ ਸਮਾਜ 'ਤੇ ਹੋਏਗਾ, ਉਹ ਵਿੱਦਿਆ 'ਤੇ ਹੋਏਗਾ, ਸਿਹਤ ਸੇਵਾਵਾਂ 'ਤੇ ਹੋਏਗਾ, ਉਹ ਕਿਸੇ ਦੀ ਭੁੱਖ ਪੂਰੀ ਕਰਨ ਲਈ ਨਹੀਂ ਹੋਏਗਾ ਅਦਾਨੀ ਅਬਾਨੀਆਂ ਦੀ ਵੀ ਮੇਰੀ ਕੋਠੀ 500 ਕਮਰਿਆਂ ਦੀ ਹੋਵੇ ਕੋਈ ਨਾ ਕੋਈ, ਉਹ ਹੋਏਗਾ ਲੋਕਾਂ ਦੀ ਵਿੱਦਿਆ ਦੀ ਕੀ ਲੋੜ ਆ। ਖੈਰ ਇੱਕ ਅੰਤਰ ਤਾਂ ਇਹ ਹੋਏਗਾ। ਦੂਜਾ ਵੱਡਾ ਅੰਤਰ ਇਹ ਹੋਏਗਾ ਵੀ ਹਰ ਬੰਦੇ ਨੂੰ ਕੰਮ ਕਰਨਾ ਪਏਗਾ। ਜਿਹੜਾ ਕੰਮ ਨਹੀਂ ਕਰੇਗਾ ਫੁਲਕਾ ਨਹੀਂ ਖਾਏਗਾ। ਹਾਂ ਹੈਂਡੀਕੈਪਸ ਬੱਚੇ ਬੁੱਢੇ ਉਹਨਾਂ ਲਈ ਨਹੀਂ ਹੈ, ਪਰ ਜਿਹੜਾ ਕੰਮ ਕਰ ਸਕਦਾ, ਮੈਂ ਕੰਮ ਕਰਨ ਤੋਂ ਬਿਨਾਂ ਹੀ ਮੌਜਾਂ ਕਰ ਰਿਹਾ ਅਤੇ ਤੁਸੀਂ 12 ਘੰਟੇ ਕੰਮ ਕਰਕੇ ਵੀ ਚੰਗਾ ਰੋਟੀ ਨਹੀਂ ਖਾ ਸਕਦੇ, ਇਹ ਤੁਹਾਡੇ ਦੇਸ਼ ਇਹਦੇ ਗੱਲ ਉਪਰ ਹੀ ਲੱਗੇ, ਪਰ ਮੇਰੇ ਦੇਸ਼ ਤਾਂ ਬਹੁਤ ਹੈ। 12 ਘੰਟੇ ਕੰਮ ਕਰਨ ਤੋਂ ਬਾਅਦ ਵੀ ਤੜਕੇ ਵਾਲੀ ਦਾਲ ਨਹੀਂ ਖਾ ਸਕਦਾ ਬੰਦਾ, ਇਸ ਲਈ ਦੂਜਾ ਫਰਕ ਇਹ ਹੋਏਗਾ ਵੀ ਮੈਨੂੰ ਕੰਮ ਕਰਨਾ ਪਏਗਾ ਅਤੇ ਕੰਮ ਦੇ ਮੁਤਾਬਕ ਮੈਨੂੰ ਉਜਰਤ ਮਿਲੇਗੀ। ਹਾਂ ਇਹ ਵੀ ਨਹੀਂ ਇਹ 'ਚ ਅਸੀਂ ਕਈ ਕਈ ਨੂੰ ਬਹੁਤ ਰਫ ਤਰੀਕੇ ਨਾਲ ਪੇਸ਼ ਕਰਦੇ ਆ, ਇੱਕ ਡਾਕਟਰ ਕੋਲ ਜੀ ਕਾਰ ਚਾਹੀਦੀ ਹੈ, ਇੱਕ ਮਜ਼ਦੂਰ ਨੂੰ ਕਾਰ ਨਹੀਂ ਚਾਹੀਦੀ, ਡਾਕਟਰ ਨੂੰ ਕਾਰ ਦਿੱਤੀ ਜਾਏਗੀ ਕਿਉਂਕਿ ਉਹਨੇ ਡਾਕਟਰੀ ਦਾ ਕੰਮ ਕਰਨਾ ਆ, ਮਜ਼ਦੂਰ ਨੂੰ ਹਾਲੇ ਕਾਰ ਦੀ ਲੋੜ ਨਹੀਂ ਹੈ, ਉਹਨੂੰ ਸਰਕਾਰੀ ਸੁਵਿਧਾ 'ਚ ਬੱਸ ਜਾਇਆ ਕਰੇਗਾ ਉਹ। ਮੇਰਾ ਕਹਿਣ ਤੋਂ ਬਾਅਦ ਦੂਸਰਾ ਵੱਡਾ ਅੰਤਰ ਇਹ ਹੋਏਗਾ ਵੀ ਹਰ ਬੰਦੇ ਨੂੰ ਉਹਦੀ ਕੰਮ ਦੇ ਮੁਤਾਬਕ ਪੈਸੇ ਮਿਲਣਗੇ। ਥਰਡ ਜਿਹੜਾ ਵੱਡਾ ਅਸੂਲ ਹੋਏਗਾ, ਜਿਹੜਾ ਕੰਮ ਨਹੀਂ ਕਰਦਾ ਉਹਨੂੰ ਭੋਜਨ ਨਹੀਂ ਮਿਲੇਗਾ, ਹੀ ਹੈਜ਼ ਟੂ ਵਰਕ। ਜੋ ਕੰਮ ਕਰ ਸਕਦਾ ਉਹ ਇਹ ਨਹੀਂ ਕਹਿ ਸਕਦਾ ਵੀ ਮੈਂ ਕਿਉਂਕਿ ਮੈਂ ਫਲਾਣੇ ਜਗੀਰਦਾਰ ਦਾ ਮੁੰਡਾ ਮੇਰਾ ਕੰਮ ਨਹੀਂ ਕਰਨਾ, ਉਹਨੂੰ ਕੰਮ ਕਰਨਾ ਪੈਣਾ ਤੈਨੂੰ ਬਰਾਬਰ ਬਹਿ ਕੰਮ ਕਰ। ਹਾਂ ਤੈਨੂੰ ਇਹ ਗਰੰਟੀ ਜ਼ਰੂਰ ਹੈ ਵੀ ਤੈਨੂੰ ਅਸੀਂ ਕੋਈ ਕੁੱਟਦੇ ਮਾਰਦੇ ਨਹੀਂ ਹੈ, ਤੇਰੇ ਕੋਲ ਹੋਣਾ ਨਹੀਂ ਹੈ, ਪਰ ਤੈਨੂੰ ਕੰਮ ਕਰਨਾ ਪਏਗਾ। ਇਹ ਸਟੇਜ ਸੋਸ਼ਲਿਜ਼ਮ ਦੀ ਆ, ਜਦੋਂ ਫਿਰ ਇੱਕ ਸਟੇਜ ਆ ਜਾਂਦੀ ਹੈ ਕਮਿਊਨਿਜ਼ਮ ਦੀ, ਜਿੱਥੇ ਫਿਰ ਲੋਕਾਂ ਨੂੰ ਇਹ ਵੀ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਤੂੰ ਕੰਮ ਜ਼ਰੂਰ ਕਰਨਾ, ਹਰ ਬੰਦਾ ਆਪਣੀ ਮਰਜ਼ੀ ਨਾਲ ਕੰਮ ਕਰਦਾ ਹੀ ਆ, ਕੰਮ ਵਰਕ ਬਿਕਮਸ ਦੀ ਪ੍ਰਾਈਮ ਨੀਡ ਆਫ ਦੀ ਲਾਈਫ, ਕੰਮ ਜ਼ਿੰਦਗੀ ਦੀ ਲੋੜ ਬਣ ਜਾਂਦਾ। ਇਹ ਤਾਂ ਬੜੇ ਲੋਕ ਸਵਾਲ ਕਰਦੇ ਆ ਵੀ ਜੀ ਇਹ ਕਿੱਦਾਂ ਬੰਦਾ ਆਪਣੇ ਆਪ ਕੰਮ ਕਿਉਂ ਕਰੂਗਾ। ਮੈਂ ਉਦਾਹਰਣ ਦਿੰਦਾ ਹੁੰਦਾ, ਇੱਕ ਬੱਚਾ ਦੁੱਧ ਪੀਂਦਾ ਆ, ਉਹ ਖਾਸ ਮਾਤਰਾ ਦੁੱਧ ਪੀ ਕੇ ਬਾਕੀ ਦੁੱਧ ਬੰਦ ਕਿਉਂ ਕਰ ਦਿੰਦਾ, ਉਹਨੂੰ ਮੱਲੋ ਮਰੀ ਤੁਸੀਂ ਕਹੋ ਵੀ ਹੋਰ ਪੀ ਲਾ ਤੂੰ। ਇੱਕ ਸ਼ਰਾਬ ਪੀਣ ਵਾਲਾ ਬੰਦਾ ਇੱਕ ਸਟੇਜ ਤੋਂ ਬਾਅਦ ਜਾ ਕੇ ਕਹਿੰਦਾ ਮੈਂ ਨਹੀਂ ਪੀਣੀ ਹੈ, ਸਪੋਜ਼ ਜਿਹੜਾ ਸਭ ਤੋਂ ਉਹਦੀ ਆਦਤ ਬਣੀ ਆ। ਇਸ ਲਈ ਜਦੋਂ ਬੰਦਾ ਸੋਚਦਾ ਵੀ ਮੈਂ ਵਿਹਲਾ ਬੈਠੇ ਬਹਿ ਹੀ ਨਹੀਂ ਸਕਦਾ ਕੋਈ ਨਾ ਕੋਈ, ਮੈਨੂੰ ਕੰਮ ਕਰਨਾ ਚਾਹੀਦਾ ਆ, ਹਾਂ ਇਹ ਠੀਕ ਹੈ, ਅੱਜ ਉਹਦਾ ਸੋਚਣਾ ਔਖਾ ਸਾਡੇ ਲਈ, ਇੱਕ ਵਾਤਾਵਰਣ ਬਣ ਜਾਂਦਾ ਜਦੋਂ ਯਾਰ ਆਈ ਹੈਵ ਟੂ ਡੂ। ਇਸ ਲਈ ਮੈਂ ਸਮਝਦਾ ਕਿ ਇਹਨੂੰ ਵਧੀਆ ਸਿਸਟਮ ਬਾਬੇ ਨਾਨਕ ਵਾਲਾ ਕਹਿ ਲਓ, ਬਰਾਬਰਤਾ ਵਾਲਾ ਕਹਿ ਲਓ, ਸਮਾਜਵਾਦ ਵਾਲਾ ਕਹਿ ਲਓ, ਹੋਰ ਸਿਸਟਮ ਚੰਗਾ ਹੋ ਹੀ ਨਹੀਂ ਸਕਦਾ। ਇਹ ਅਧਿਕਾਰ ਕਿ ਇਹਨੂੰ ਦਿੱਤਾ ਵੀ ਕੰਮ ਮੇਰਾ ਕੀਤਾ ਅਤੇ ਖਾਈ ਜਾਵੇ ਬੰਦਾ ਜਿਹੜਾ ਕੰਮ ਨਹੀਂ ਕਰਦਾ, ਇਹ ਕਿੱਥੇ ਲਿਖਿਆ ਹੈ ਕੋਈ ਨਾ ਕੋਈ।
ਵੈਸੇ ਤਾਂ ਸਾਡੇ ਲੋਕ ਸਮਝਦੇ ਨੇ ਉਹ ਅਜੇ ਆਈ ਸਮਝਦੇ ਆ, ਕਹਿੰਦੇ ਵੀ ਕੰਮ ਅਸੀਂ ਕਰਦੇ ਸਾਨੂੰ ਪੈਸੇ ਮਿਲਦੇ ਆ, ਐਕਚੁਅਲੀ ਸੱਚਾਈ ਇਹ ਆ ਜਿਹੜਾ ਉਹ ਕੰਮ ਕਰਦੇ ਆ ਉਹ ਕੰਮ ਦਾ ਜਿਹੜਾ ਮੋਟਾ ਹਿੱਸਾ ਮੁਨਾਫੇ ਦੇ ਰੂਪ ਦੇ ਵਿੱਚ ਉਹ ਹੋਰ ਕਿਸੇ ਦੀ ਜੇਬ ਚਲਾ ਜਾਂਦਾ, ਇਹੀ ਲੁੱਟ ਆ ਜੀ,
ਬਿਲਕੁਲ
ਇਹੀ ਲੁੱਟ ਆ। ਸਮਾਜਵਾਦ ਦੇ ਵਿੱਚ ਕਹਿ ਲਈਏ ਵੀ ਬੰਦਾ ਕੰਮ ਕਰਦਾ ਉਹਨੂੰ ਕੰਮ ਮੁਤਾਬਕ ਸਹੂਲਤਾਂ ਮਿਲ
ਜਾਂਦੀਆਂ,
ਕਮਿਊਨਿਜ਼ਮ ਦੇ ਵਿੱਚ ਕੰਮ ਕਰਦਾ ਉਹਦੀ ਲੋੜ ਮੁਤਾਬਕ ਆ ਜਿਹੜੀਆਂ ਉਹਨੂੰ ਸਹੂਲਤਾਂ ਮਿਲ ਜਾਂਦੀਆਂ।
ਉਹਨੂੰ ਇਸ ਕੇ ਨਾ ਉਹਨੂੰ ਵਹਿਮ ਪਾਤਾ, ਮੈਂ ਆਮ ਤੌਰ ਤੇ ਮਜ਼ਦੂਰ ਕਹਿੰਦਾ ਜੀ ਮੈਨੂੰ ਮਤਲਬ ਜਿਹੜਾ ਮੈਂ ਕੰਮ ਮੈਨੂੰ ਮਿਲ ਗਿਆ ਪੈਸੇ, ਜੇ ਤੈਨੂੰ ਪੈਸੇ ਮਿਲ ਗਏ ਆ ਜਿਹੜੀ ਇੱਕ ਸਾਲ ਚ ਉਹਨੇ ਪੰਜ ਬੰਗਲੇ ਬਣਾ ਲਿਆ ਤੇਰੇ ਮਾਲਕ ਨੇ, ਉਹ ਕਿੱਥੋਂ ਬਣ ਗਿਆ ਫਿਰ ਬਹਿ ਕੇ, ਤੇਰਾ ਬੰਗਲਾ ਕਿਉਂ ਨੀ ਬਣਿਆ?
ਪ੍ਰੋਫਿਟ ਆ ਜਿਹੜਾ
ਉਹ ਬੇਸਕ ਉਹ
ਕੰਮ ਕਰਨ ਵਾਲੇ ਦੀ ਲੁੱਟੀ ਹੋਈ ਕਿਰਤਾ ਜਿਹੜੀ ਕਿਸੇ ਦੇ ਹੋਰ ਕੋਲੇ ਚੱਲੀ।
ਉਹ ਤਾਂ ਬਾਬੇ ਨਾਨਕ ਨੇ ਵੀ ਕਿਹਾ ਨਾ ਵੀ ਇਹ ਪਾਪਾ ਬਿਨਾਂ ਨਹੀਂ ਇਕੱਠੀ ਹੁੰਦੀ।
ਹਾਂਜੀ,
ਇਹਨੂੰ ਮਾਰਕਸ ਨੇ ਕਮਾਲ ਦੇ ਸ਼ਬਦਾਂ ਚ ਕਹਿਤਾ ਵੀ ਕੈਪੀਟਲ ਦੀ ਅਕੋਮੋਡੇਸ਼ਨ ਉਹ ਲੇਬਰ ਦੀ ਲੁੱਟ ਤੋਂ ਬਿਨਾਂ ਨਹੀਂ ਹੁੰਦੀ।
ਬਿਲਕੁਲ ਕਾਮਰੇਡ ਜੀ, ਗੱਲ ਹੋਰ ਦੱਸੋ, ਸਿੱਖ ਧਰਮ ਦਾ ਜਿਹੜਾ ਬੁਨਿਆਦੀ ਸਿਧਾਂਤ ਆ, ਬਾਬਾ ਨਾਨਕ ਦਾ ਸਿਧਾਂਤ ਆ, ਗੁਰੂ ਸਾਹਿਬਾਨ ਦਾ ਸਿਧਾਂਤ ਆ, ਭਗਤ ਕਬੀਰ ਦਾ ਕਹਿ ਲਈਏ, ਬਾਬਾ ਫਰੀਦ ਦਾ ਕਹਿ ਲਈਏ, ਭਗਤੀ ਲਹਿਰ ਦਾ ਕਹਿ ਲਈਏ, ਅਤੇ ਉਸ ਤੋਂ ਬਾਅਦ ਸਿੱਖ ਗੁਰੂ ਸਾਹਿਬਾਨ ਦਾ, ਇਹ ਇਹ ਬੇਸਿਕਲੀ ਸਮਾਜਵਾਦ ਨਾਲ ਮਿਲਦਾ ਜੁਲਦਾ ਸਿਧਾਂਤ ਹੈਗਾ। ਅਤੇ ਲੋਕ ਆ ਜਿਹੜੇ ਫਿਰ ਉਹ ਜਦੋਂ ਆਮ ਕੋ ਗੱਲ ਹੁੰਦੀ ਕਹਿਣਗੇ ਜੀ ਇਹ ਤਾਂ ਕਾਮਰੇਡ ਆ, ਇਹ ਤਾਂ ਕਮਿਊਨਿਸਟ ਆ, ਇਹਦਾ ਸਿੱਖੀ ਨਾਲ ਵਾਹ ਵਾਸਤਾ ਕੋਈ ਨਹੀਂ, ਇਹ ਏਕਤਾ ਇੰਨੀ ਆ, ਨਿਸ਼ਾਨੇ ਸਾਂਝੇ ਨੇ, ਉਦੇਸ਼ ਆ ਜਿਹੜਾ ਸਾਂਝਾ, ਉਹ ਵੀ ਭਾਈ ਲਾਲੋ ਦੀ ਕਿਰਤ ਦੀ ਵਡਿਆਈ ਕਰਦਾ ਜਿਹੜਾ ਜਿਹੜਾ ਸਿੱਖ ਫਲਸਫਾ, ਮਾਰਕਸ ਦਾ ਜਿਹੜਾ ਫਲਸਫਾ ਉਹ ਵੀ ਕਿਰਤ ਦੀ ਸਰਦਾਰੀ ਦੀ ਗੱਲ ਕਰਦਾ, ਉੱਧਰੋਂ ਬਾਬੇ ਨਾਨਕ ਦਾ ਫਲਸਫਾ ਜਿਹੜਾ ਹੈਗਾ ਮਲਕ ਭਾਗੋਆਂ ਨੂੰ ਲਾਹਣਤਾਂ ਪਾਉਂਦਾ, ਮਾਰਕਸ ਦਾ ਫਲਸਫਾ ਉਹਨਾਂ ਨੂੰ ਲਾਹਣਤਾਂ ਪਾਉਂਦਾ ਜਿਹਨਾਂ ਨੇ ਧੱਕੇ ਦੇ ਨਾਲ ਕੁਦਰਤੀ ਸਾਧਨਾਂ ਤੇ ਪੈਦਾਵਾਰ ਦੇ ਸਾਧਨਾਂ 'ਤੇ ਕਬਜ਼ਾ ਕੀਤਾ ਹੋਇਆ, ਇੰਨੀ ਤਾਂ ਸਾਂਝ ਆ, ਫਿਰ ਇੰਨੀ ਸਾਂਝ ਹੋਣ ਦੇ ਬਾਵਜੂਦ ਵੀ ਵਖਰੇਵਾਂ ਕਿੱਥੇ ਆ ਜੀ? ਫਿਰ ਕਿਉਂ ਅਲੱਗ ਅਲੱਗ ਕਿਹਾ ਜਾਂਦਾ, ਪ੍ਰਚਾਰਿਆ ਜਾਂਦਾ?
ਅਸਲ 'ਚ ਆ ਵੀ ਇਹ ਵਖਰੇਵਾਂ ਕਾਇਮ ਰੱਖਣਾ ਹੀ ਲੁਟੇਰੇ ਲੋਕਾਂ ਦੇ ਹੱਕ ਜਾਂਦੀ ਗੱਲ, ਜੇ ਵਖਰੇਵਾਂ ਮੁੱਕ ਜਾਏ ਇੱਕੋ ਹੀ ਸਮੇਂ 'ਤੇ ਇੱਕ ਥੈਂ ਬੰਦਾ ਸੋਚਦਾ ਜਿੱਦਾਂ ਆਪਣੇ ਹਾਲਤਾਂ ਮੁਤਾਬਕ, ਅਤੇ 1,000 ਕਰੋੜ 1,000 ਮੀਲ ਦੂਰ ਬੰਦਾ ਬੈਠਾ ਉਹਨਾਂ ਹਾਲਤਾਂ ਸੋਚਦਾ, ਜੇ ਹਾਲਤ ਉੱਦਾਂ ਦੇ ਤਾਂ ਉਹ ਆਪਣੇ ਆਪਣੇ ਥੈਂ ਦੋਨੋਂ ਇੱਕੋ ਤਰ੍ਹਾਂ ਸੋਚਦੇ ਆ। ਜੇ ਭਾਰਤ ਵਿੱਚ ਲੁੱਟ ਬਾਰੇ ਮੈਂ ਜੋ ਸੋਚਦਾ ਹਾਂ, ਉਹ ਕਨੇਡਾ 'ਚ ਬੈਠਾ ਬੰਦਾ ਜਿਹੜਾ ਵਿਵੇਕਸ਼ੀਲ ਆ ਉਹ ਵੀ ਉਹੀ ਸੋਚਦਾ ਵੀ ਇੱਥੇ ਵੀ ਉਹੀ ਹਾਲ ਆ। ਇਸ ਲਈ ਬਦਕਿਸਮਤੀ ਇਹ ਹੋਈ ਵੀ ਬਾਬਾ ਨਾਨਕ ਦਾ ਹੋਇਆ ਸਾਡੀ ਧਰਤੀ 'ਤੇ ਪੰਜਾਬ ਦੀ, ਅਤੇ ਮਾਰਸ ਹੁਣ ਹੋਇਆ 150 ਸਾਲ, ਲੇਕਿਨ ਦੋਨਾਂ ਦੀ ਗੱਲ ਕਿਵੇਂ ਮਿਲ ਗਈ ਹੈ? ਬਾਬਾ ਨਾਨਕ ਕਹਿੰਦਾ ਇਹ ਪਾਪਾ ਬਿਨਾਂ ਇਕੱਠੀ ਨਹੀਂ ਹੁੰਦੀ, ਮਾਰਸ ਕਹਿੰਦਾ ਲੇਬਰ ਦੀ ਲੁੱਟ ਤੋਂ ਬਿਨਾਂ ਨਹੀਂ ਇਕੱਠੀ ਹੁੰਦੀ ਪੂੰਜੀ। ਹੋਈ ਇਹ ਵੀ ਉਹ ਦੋਨਾਂ ਨੇ ਆਪਣੇ ਆਪਣੇ ਹਾਲਤਾਂ ਦਾ ਨਿਰੀਖਣ ਕਰਕੇ ਉਹਨਾਂ 'ਤੇ ਨਿਰਣਾ ਦੇ ਦਿੱਤਾ। ਹੁਣ ਇਹ ਇਕੱਠੇ ਕਿਉਂ ਨਹੀਂ ਹੋਣ ਦਿੰਦੇ ਮੈਂ ਆਪ ਸੋਚਦਾ ਕਈ ਵਾਰੀ ਬਈ ਸਾਡੇ ਗੁਰਦੁਆਰਿਆਂ 'ਚ ਜਾਂ ਧਾਰਮਿਕ ਮੇਲਿਆਂ 'ਚ ਭਾਈ ਲਾਲੋ ਦਾ ਜ਼ਿਕਰ ਕਿਉਂ ਨਹੀਂ ਹੁੰਦਾ, ਮੇਰੇ ਵੇਲੇ ਕਿਉਂ ਹੁੰਦਾ ਸੀ? ਮਤਲਬ ਮੈਂ ਭਾਈ ਲਾਲੋ ਦੀ ਗਾਥਾ ਸੁਣ ਕੇ ਹੀ ਇਸ ਲਹਿਰ ਨਾਲ ਜੁੜਿਆ ਵੀ ਯਾਰ
ਭਾਈ ਲਾਲੋ ਦੇ ਗੁਰਦੁਆਰੇ ਅੱਡ ਬਣਾ,
ਹੁਣ ਭਾਈ ਲਾਲੋ ਦਾ ਨਾ ਜ਼ਿਕਰ ਹੀ ਨਹੀਂ ਕਰਦਾ ਕੋਈ ਬਹਿ ਕੇ, ਉੱਥੋਂ ਕਹੂਗੇ ਬਈ ਜਿਹੜੀ ਮਾਇਆ ਪਰਮਾਤਮਾ ਦੀ ਕਿਰਪਾ ਤੇਰੇ 'ਤੇ ਤਾਂ ਪੈਸਾ ਦੇਖੋ ਤਾਂ ਆਇਆ। ਇਸ ਲਈ ਜਿਹੜਾ ਦੁਸ਼ਮਣ ਬੜਾ ਚਲਾ ਗਿਆ, ਉਹਨੇ ਨਾ ਗੁਰਦੁਆਰੇ ਸਾਹਿਬ ਦੇ ਇੰਨੇ ਬਣਾ ਤੇ, ਬੜੇ ਬੜੇ ਮਹਿਲ ਬਣਾ ਤੇ ਗੁਰਦੁਆਰੇ, ਸੋਨਾ ਲਾ ਤਾ ਤਾਂ ਕਿ ਲੋਕ ਇਸ ਪਾਸੇ ਲੱਗੇ ਰਹਿਣ। ਲੇਕਿਨ ਜਿਹੜੀ ਅਸਲੀ ਗੱਲ ਆ, ਉਹ ਇੱਕ ਵੀ ਮੈਂ ਪਹਿਲਾਂ ਕਿਹਾ ਵੀ ਇੱਕ ਵੀ ਸ਼ਬਦ ਦੱਸ ਦੇਣ ਹੋਵੇ ਅਸੀਂ ਵੀ ਲਾਗੂ ਕੀਤਾ ਬਹਿ ਕੇ। ਹੁਣ ਬਾਬੇ ਕਬੀਰ ਜੀ ਦਾ, ਕਬੀਰ ਪੰਥੀ ਇਹ ਬਹੁਤ ਆ, ਕਬੀਰ ਦਾ ਨਾਂ ਲੈਂਦੇ ਆ ਜ਼ਰੂਰ, ਲੇਕਿਨ ਕਬੀਰ ਅਜੇ ਤਾਂ ਹਿੰਮਤ ਪੈ ਸਕਦੀ ਆ ਵੀ ਮੈਂ ਨੀਵੀਂ ਜ਼ਾਤ ਦਾ ਅਤੇ ਤੂੰ ਵੱਡੀ ਜ਼ਾਤ ਦਾ, ਆਪਾਂ ਦੋਨੋਂ ਇੱਕ ਰਸਤੇ ਕਿਉਂ ਜੰਮੇ ਫਿਰ ਬਹਿ ਕੇ? ਇਹ ਗੱਲ ਕਹਿਣੀ ਇਹ ਛੋਟੀ ਬਾਤ ਨਹੀਂ ਹੈ ਕੋਈ ਨਾ ਕੋਈ। ਰਵਿਦਾਸ ਜੀ ਨੇ ਨਾਨਕ ਜੀ ਤੋਂ ਪਹਿਲਾਂ ਇੱਕ ਬਾਣੀ ਦੀ ਰਚਨਾ ਕੀਤੀ, ਉਹਨੇ ਬੇਗਮਪੁਰੀ ਦਾ ਕਨਸੈਪਟ ਦਿੱਤਾ ਇੱਕ, ਬਾਬੇ ਨਾਨਕ ਜੀ ਨੇ ਬੇਗਪੁਰੀ ਦਾ ਕਨਸੈਪਟ ਵਿੱਚ ਹੋਰ ਫਿਲਾਸਫੀਕਲ ਵਾਧਾ ਕਰਤਾ ਬਹਿ ਕੇ। ਤੋ ਮੇਰਾ ਕਹਿਣ ਤੋਂ ਪੱਖ ਆ ਵੀ ਅਸਲ ਦੁਸ਼ਮਣ ਜਿਹੜਾ ਸਾਡਾ ਮੌਜੂਦਾ ਹਾਕਮ ਆ, ਉਹ ਹਰ ਗੱਲ ਦੇ ਉੱਤੇ ਚੰਗੀ ਗੱਲ ਨੂੰ ਹਾਈਜੈਕ ਕਰਨਾ ਚਾਹੁੰਦੇ ਆ, ਉਹਨੂੰ ਆਪਣੇ ਹਿੱਤਾਂ ਲਈ ਇਸਤੇਮਾਲ ਕਰਨਾ ਚਾਹੁੰਦੇ ਆ, ਅਤੇ ਜਿਹੜਾ ਸਾਡਾ ਸਾਨੂੰ ਲੋਕ ਅਸੀਂ ਫੋਲੋਅਰ ਹਾਂ ਉਹਨਾਂ ਨੂੰ ਗੁੰਮਰਾਹ ਕਰਕੇ ਉਹ ਕੰਮ ਚਲਾਈ ਜਾਂਦੇ ਆ। ਗੁਰਦੁਆਰਿਆਂ ਦੀ ਕੋਈ ਘਾਟ ਨਹੀਂ ਹੈ, ਸੋਨੇ ਦੇ ਪੱਤਰਿਆਂ ਦੀ ਕੋਈ ਘਾਟ ਨਹੀਂ ਹੈ, ਲੇਕਿਨ ਬਾਬਾ ਨਾਨਕ ਮਿਸ ਵਿੱਚੋਂ ਬਾਬਾ ਨਾਨਕ ਨਹੀਂ ਮਿਲਦਾ। ਮੈਂ ਕਈ ਵਾਰੀ ਕਿਹਾ ਸੀ ਮੂਨਸੂਨ ਦਾ ਮੇਲਾ ਲੱਗਦਾ ਲੁਧਿਆਣੇ, ਉਹ ਜਿਹੜਾ ਲਾਉਂਦਾ ਹੁੰਦਾ ਸੀ ਇੱਕ ਬਹੁਤ ਵੱਡਾ ਕਾਂਗਰਸ ਦਾ ਨੇਤਾ, ਮੈਂ ਕਹਿੰਦਾ ਜਿਹੜਾ ਮੂਨਸੂਨ ਦਾ ਮੇਲਾ ਤਾਂ ਬਹੁਤ ਵੱਡਾ ਹੈ ਪਰ ਮੂਨਸੂਨ ਹੈ ਨਹੀਂ ਕਿਤੇ ਵਿੱਚ ਬੈਠਾ, ਜਿਹੜਾ ਇਹ ਕਹਿੰਦਾ ਸੀ ਬਈ ਕਲਮਾਂ ਦਾਤੀਆਂ ਅਤੇ ਹਥੌੜੇ ਇਕੱਠੇ ਕਰ ਲਓ ਸੰਦੋ ਯਾਰ, ਉਹ ਨਹੀਂ ਦਿਸਦਾ ਕਿਤੇ। ਤੋ ਮੇਰਾ ਕਹਿਣ ਤੋਂ ਪੱਖ ਆ ਵੀ ਇਸ ਵੇਲੇ ਸਿੱਖ ਧਰਮ ਜਿੰਨਾ ਮਹਾਨ ਇਹਦੀਆਂ ਸਿੱਖਿਆਵਾਂ ਆ, ਉਹਦੇ ਧਰਮ ਦੇ ਪਸਾਰੇ ਦੇ ਬਾਵਜੂਦ ਵੀ ਤੁਹਾਨੂੰ ਸਿੱਖਿਆਵਾਂ ਨਹੀਂ ਮਿਲਦੀਆਂ ਕਿਤੇ। ਮੈਂ ਆਪਣੀ ਗੱਲ ਲੰਬੀ ਨਹੀਂ ਕਰਦਾ, ਮੈਂ ਨਿਆਣਾ ਹੁੰਦਾ ਸੀ, ਨਵਾਂ ਨਵਾਂ ਤੁਰਿਆ, ਬਾਰ੍ਹਵੀਂ ਕਲਾਸ 'ਚ ਪੜ੍ਹਦਾ ਸਾਂ, ਮੇਰੇ ਪਿੰਡ ਦੇ ਇੱਕ ਬਹੁਤ ਹੀ ਗ੍ਰੰਥੀ ਸਿੰਘ ਨੇ ਮੈਨੂੰ ਇਹ ਕਿਹਾ, ਕਾਕਾ ਤੂੰ ਕਾਮਰਸ ਬਣ ਗਿਆ ਥੋੜ੍ਹਾ ਜਿਹਾ? ਮੈਂ ਕਹਿੰਦਾ ਬਣਿਆ ਨਹੀਂ ਹਾਲੇ ਤਾਂ ਜੀ, ਮਾੜਾ ਮਾੜਾ ਮੈਂ ਯਤਨ ਕਰਦਾ। ਉਹਨੇ ਕਿਹਾ ਚੰਗੀ ਗੱਲ ਆ ਉਹਦਾ, ਪਰ ਤੂੰ ਬਹੁਤਾ ਵੱਡਾ ਨਹੀਂ ਬਣਨਾ, ਸਾਡਾ ਗੁਰੂ ਵੱਡਾ ਕਾਮਰਸ ਸੀ ਪਹਿਲਾਂ। ਜਦੋਂ ਇਹ ਕਿਹਾ ਉਹਨਾਂ ਨੇ ਤਾਂ ਫਿਰ ਸਮਝ ਲਓ ਮੇਰੇ ਅੰਦਰ ਇੱਕ ਖੁਸ਼ੀ ਦਾ ਫੁਆਰਾ ਫੁੱਟ ਪਿਆ ਵੀ ਜੇ ਮੈਂ ਤਾਂ ਉਸ ਰਾਹ 'ਤੇ ਚੱਲਿਆ ਜਿਸ ਰਾਹ 'ਤੇ ਗਿਆਨੀ ਜੀ ਕਹਿ ਰਹੇ ਵੀ ਸਾਡੇ ਬਾਬੇ ਸਾਡੇ ਗੁਰੂ ਸਾਹਿਬਾਨ ਵੀ ਕਾਮਰਸ ਸਨ, ਕਿਉਂਕਿ ਗਰੀਬਾਂ ਲਈ ਖੜਨਾ ਕਾਮਰਸ ਪਾਉਣਾ ਆ। ਤਾਂ ਮੈਂ ਸਮਝਦਾ ਕਿ ਇਹ ਵੀ ਇੱਕ ਟਕਰਾਅ ਆ, ਜਿਵੇਂ ਤੁਸੀਂ ਪੂੰਜੀਵਾਦੀ ਜਮਾਤ ਨਾਲ ਲੜਦੇ ਹੋ, ਵਿਚਾਰਾਂ ਦੇ ਟਕਰਾਅ ਨਾਲ ਵੀ ਤੁਹਾਡੀ ਇਹ ਗੱਲ ਵਿੱਚੋਂ ਨਿਕਲੇਗੀ, ਤੁਹਾਡਾ ਵਿਚਾਰਾਂ ਨਾਲ ਟਕਰਾਅ ਵੀ ਹੈਗਾ ਆ।
ਬਿਲਕੁਲ,
ਇਹ ਲੜਾਈ ਇਕੱਲੀ ਆਰਥਿਕ ਖੇਤਰ ਵਿੱਚ ਨਹੀਂ ਹੈ।
ਬਿਲਕੁਲ, ਪੰਜਾਬ ਦੇ ਵਿੱਚ ਵੈਸੇ ਪੰਜਾਬ ਦਾ ਜਿਹੜਾ ਧਰਾਤਲ ਆ ਨਾ, ਕਿਸੇ ਵੀ ਚੀਜ਼ ਗਲਤ ਚੀਜ਼ ਦਾ ਵਿਰੋਧ ਕਰਨਾ, ਉਹ ਗੁਰੂ ਸਾਹਿਬ ਦੀ ਫਿਲਾਸਫੀ ਤੇ ਟਿਕਿਆ ਹੋਇਆ ਜੀ। ਤੇ ਪੰਜਾਬ ਦਾ ਜਿਹੜਾ ਸੱਭਿਆਚਾਰ ਆ, ਪਹਿਰਾਵਾ ਵੀ ਆ, ਈਵਨ ਉਹਦੇ ਚ ਬਾਬੇ ਨਾਨਕ ਵਾਲੀ ਝਲਕ, ਪਹਿਲਾਂ ਸਾਡੇ ਪਿੰਡ ਦੇ ਕਾਮਰੇਡ ਸੀ ਜੀ, ਕਾਮਰੇਡ ਰੁਲਦੂ ਖਾਨ, ਮੁਸਲਮਾਨ ਪਰਿਵਾਰ ਚ ਤੁਸੀਂ ਜਾਣਦੇ
ਹੋ,
ਉਹ ਪੱਗ ਬੰਨਦੇ ਸੀ, ਦਾੜੀ ਰੱਖੀ ਹੋਈ ਸੀ, ਤੇ ਉਹ ਮਤਲਬ ਉਹਨਾਂ ਦੀ ਉਹ ਆਪਦੀ ਗੱਲ ਦੇ ਵਿੱਚੋਂ ਹੀ ਬਾਬੇ ਨਾਨਕ ਦੀਆਂ ਸਿੱਖਿਆਵਾਂ ਦੀ ਗੱਲ ਕਰਦੇ ਹੁੰਦੇ ਸੀ। ਯਾਨੀ ਮੈਂ ਛੋਟੇ ਹੁੰਦਿਆਂ ਸੁਣਿਆ ਜੀ ਇਹ ਗੱਲਾਂ ਸੁਣੀਆਂ ਨੇ ਡਰਾਮਿਆਂ ਦੇ ਵਿੱਚ, ਉਹ ਵਿਰਸੇ ਨੂੰ ਕਮਿਊਨਿਸਟ ਨੇ ਤਾਂ ਕਿਤੇ ਨਹੀਂ ਛੱਡਿਆ ਸਿੱਖੀ ਵਾਲੇ ਨੂੰ। ਹਾਂ, ਕੁਝ ਜਿਹੜੇ ਤੱਤੇ ਸਿੱਖ ਅੰਸਰ ਨੇ ਉਹ ਜ਼ਰੂਰ ਮਤਲਬ ਉਹ ਕਮਿਊਨਿਸਟਾਂ ਦਾ ਵਿਰੋਧ ਕਰਦੇ ਨੇ। ਦੋਸਤੋ, ਆਪਣੀ ਗੱਲਬਾਤ ਚੱਲਦੀ ਰਹਿਣੀ, ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ, ਅਸੀਂ ਸਵਾਲ ਛੋਟੇ ਛੋਟੇ ਕਰੀ ਜਾਣੇ ਨੇ ਕਾਮਰੇਡ ਮੰਗਤਰਾਮ ਪਾਤਸ਼ਾਹ ਜੀ ਨੂੰ, ਅਤੇ ਇਸੇ ਤਰ੍ਹਾਂ ਪ੍ਰੋਗਰਾਮ ਚੱਲੀ ਜਾਣਾ। ਅੱਜ ਸਾਡੇ ਕੋਲ 15 ਮਿੰਟ ਹੈਗੇ ਨੇ, ਛੋਟੀ ਜਿਹੀ ਬ੍ਰੇਕ ਲੈ ਲਈਏ ਜੀ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ-DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ, ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ, ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 9054531400
ਸਿਟੀ ਆਫ ਹੈਮਿਲਟਨ ਦੇ ਡਾਊਨਟਾਊਨ ਇਲਾਕੇ ਚ ਮੈਕਮਾਸਟਰ ਯੂਨੀਵਰਸਿਟੀ ਤੋਂ 8 ਮਿੰਟ ਤੇ ਗੋਟਨ ਸਟੇਸ਼ਨ ਤੋਂ ਸਿਰਫ 3 ਮਿੰਟ ਦੀ ਦੂਰੀ ਤੇ ਨਵੀਆਂ ਕੌਂਡੋਜ਼ ਦੀ ਬੁਕਿੰਗ ਸ਼ੁਰੂ। ਕੁਈਨ ਤੇ ਮੇਨ ਸਟਰੀਟ ਦੇ ਇੰਟਰਸੈਕਸ਼ਨ ਤੇ ਬਹੁਤ ਹੀ ਢੁਕਵੀਂ ਲੋਕੇਸ਼ਨ, 2 ਬੈਡਰੂਮ 2 ਬਾਥਰੂਮ ਦੇ ਖੁੱਲੇ ਡੁੱਲੇ ਯੂਨਿਟਸ ਦੀਆਂ ਕੀਮਤਾਂ 6,40,000 ਤੋਂ, ਲੋਕਰ, ਅਪਲਾਈਂਸਿਸ ਤੇ ਅਸਾਈਨਮੈਂਟ ਫ੍ਰੀ, ਡਿਪੋਜ਼ਿਟ ਐਂਡ ਈਜ਼ੀ ਇੰਸਟਾਲਮੈਂਟਸ। ਹੈਮਿਲਟਨ ਡਾਊਨਟਾਊਨ ਚ ਆ ਰਹੀਆਂ ਇਹਨਾਂ ਨਵੀਆਂ ਕੌਂਡੋਜ਼ ਜਾਂ ਸਟੋਨੀ ਕ੍ਰੀਕ ਚ ਆ ਰਹੇ ਨਵੇਂ ਪ੍ਰੋਜੈਕਟਸ ਚ ਆਪਣਾ ਯੂਨਿਟ ਗਰੰਟੀਡ ਬੁੱਕ ਕਰਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-300-8436-6437300
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ।
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਇਸਟੇਟ ਐਕਸਪਰਟ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਸਾਡੇ ਨਾਲ ਇਸ ਵਕਤ ਕਾਮਰੇਡ ਮੰਗਤ ਰਾਮ ਪਾਸਲਾ ਜੀ ਬੈਠੇ ਨੇ ਜੀ, ਅਸੀਂ ਉਹਨਾਂ ਨੂੰ ਸਵਾਲ ਕਰ ਰਹੇ ਹਾਂ। ਕਾਮਰੇਡ ਜੀ, ਤੁਹਾਡੀਆਂ ਗੱਲਾਂ ਤੋਂ ਅਤੇ ਜ਼ਿੰਦਗੀ ਦਾ ਤਜਰਬਾ, ਜਿੰਨੇ ਵੀ ਸੰਘਰਸ਼ੀ ਲੋਕ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਲੋਕ ਹਿੱਤਾਂ ਲਈ ਲਾਈ ਹੈ, ਉਹਨਾਂ ਦੀ ਗੱਲ ਗੱਲ ਦੇ ਵਿੱਚੋਂ ਇਹ ਝਲਕ ਪੈਂਦੀ ਆ ਵੀ ਉਹ ਸੱਤਾ ਦੇ ਖਿਲਾਫ਼ ਨੇ ਅਤੇ ਹੈ ਵੀ ਸੱਤਾ ਦੇ ਖਿਲਾਫ਼, ਫਿਰ ਕੁਝ ਕੁ ਲੋਕਾਂ ਨੂੰ ਇਹ ਵਹਿਮ ਕਿਵੇਂ ਪੈ ਜਾਂਦਾ ਹੈ ਵੀ ਇਹ ਸੱਤਾ ਦੇ ਨਾਲ ਰਲ ਕੇ ਚੱਲਦੇ ਨੇ? ਇਹ ਭੁਲੇਖਾ ਪੰਜਾਬ 'ਚ ਕਿਉਂ ਪਾਇਆ ਜਾ ਰਿਹਾ? ਮੈਂ ਤਾਂ ਆਪਦੀ ਜ਼ਿੰਦਗੀ ਦੇ ਵਿੱਚ ਦੇਖਿਆ ਜੀ, ਦੇਖੋ 84-85 ਦੇ ਵਿੱਚ ਈਵਨ ਜਦੋਂ ਕਤਲੇਆਮ ਜ਼ੋਰਾਂ 'ਤੇ ਸੀ, ਬੰਦੂਕਾਂ ਚੱਲਦੀਆਂ ਸੀ, ਬੰਬ ਧਮਾਕੇ ਹੁੰਦੇ ਸੀ, ਜਿਹੜੇ ਲੈਫਟਿਸਟ ਲੋਕ ਨੇ ਉਹਨਾਂ ਨੇ ਜਿੱਥੇ ਇਸ ਗੱਲ ਦਾ ਡਟ ਕੇ ਵਿਰੋਧ ਕੀਤਾ ਵੀ ਬੱਸਾਂ 'ਚੋਂ ਕੱਢ ਕੇ ਉਹਨਾਂ ਲੋਕਾਂ ਨੂੰ ਮਾਰਿਆ ਜਾਂਦਾ ਜਿਨ੍ਹਾਂ ਦੇ ਕੇਸ ਰੱਖੇ ਨਹੀਂ ਹੋਏ, ਕੱਟੇ ਹੋਏ ਨੇ, ਇਹ ਵੀ ਗਲਤ ਆ, ਅਤੇ ਜੇ ਪੁਲਿਸ ਸਿੱਖ ਨੌਜਵਾਨਾਂ ਨੂੰ ਮਾਰਦੀ ਆ ਜਿਨ੍ਹਾਂ ਦੇ ਕੇਸ ਰੱਖੇ ਹੋਏ ਨੇ, ਉਹ ਵੀ ਗਲਤ ਆ। ਬੜਾ ਬੈਲੈਂਸ ਬਣਾ ਕੇ ਚੱਲਦੇ ਆਏ ਨੇ ਜੀ, ਅਤੇ ਈਵਨ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਜਿੰਨੇ ਵੀ ਬਣਾਏ ਨੇ, ਬਹੁਤ ਥਾਵਾਂ 'ਤੇ ਲੈਫਟਿਸਟ ਲੋਕਾਂ ਨੇ ਧਰਨੇ ਦਿੱਤੇ ਨੇ ਪੁਲਿਸ ਥਾਣਿਆਂ ਦੇ ਵਿੱਚ, ਹੋਰ ਤਾਂ ਕੋਈ ਜਾਂਦਾ ਨਹੀਂ ਸੀ ਹੁੰਦਾ, ਲੋਕ ਪੁਲਿਸ ਤੋਂ ਡਰਦੇ ਸੀ। ਫਿਰ ਇਹ ਲੋਕਾਂ ਦੇ ਮਨ 'ਚ ਵਹਿਮ ਪਾਇਆ ਗਿਆ ਜਾਣ ਬੁੱਝ ਕੇ ਬਈ ਇਹ ਸਿੱਖ ਨੌਜਵਾਨਾਂ ਦੇ ਖਿਲਾਫ਼ ਸੀ। ਮੈਨੂੰ ਤਾਂ ਲੱਗਿਆ ਜਿੰਨਾ ਕੁ ਉਹ ਇਸ ਤਰ੍ਹਾਂ ਵੀ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਖਿਲਾਫ਼ ਜੇ ਬੋਲਿਆ ਤਾਂ ਉਹ ਲੈਫਟਿਸਟ ਧਿਰਾਂ ਨੇ, ਅਤੇ ਲੈਫਟਿਸਟ ਧਿਰਾਂ ਦਾ ਹੀ ਸਭ ਤੋਂ ਵੱਧ ਨੁਕਸਾਨ ਹੋਇਆ ਜੀ।
ਪ੍ਰਚਾਰ ਇੱਦਾਂ ਕਹਿ ਲਓ ਤੁਸੀਂ ਬਈ ਜਿਵੇਂ RSS ਦੇ ਫੋਲੋਅਰ ਜਾਂ ਮੋਦੀ ਦੇ ਫੋਲੋਅਰ ਆਪਣੇ ਆਪ ਨੂੰ ਦੇਸ਼ ਭਗਤ ਕਹਿ ਕੇ ਕਮਿਊਨਿਸਟ ਨੂੰ ਗੁਦਾਰ ਕਹਿਣ, ਜਿਹੜੀ ਸੰਸਥਾ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਹੁਣ ਦੇਸ਼ ਭਗਤ ਹੋ ਗਈ ਆ, ਅਤੇ ਜਿਹੜੇ ਅੰਗਰੇਜ਼ਾਂ ਖਿਲਾਫ਼ ਲੜਦੇ ਰਹੇ ਆ ਉਹਨਾਂ ਨੂੰ ਦੇਸ਼ ਧਰੋਹੀ ਕਿਹਾ ਜਾ ਰਿਹਾ। ਇਹ ਇੱਕ ਐਸਾ ਪ੍ਰਚਾਰ ਆ ਜਿਹੜਾ ਉਹ ਸਾਰੇ ਦੇਸ਼ 'ਚ ਹੋ ਰਿਹਾ, ਹਾਲਾਂਕਿ ਇੱਕ ਵੀ ਉਦਾਹਰਣ ਨਹੀਂ ਕਦੀ ਮਿਲਦੀ ਵੀ RSS ਦੇ ਬੰਦੇ ਨੇ ਇੱਕ ਨੇ ਵੀ ਅੰਗਰੇਜ਼ ਦੀ ਜੇਲ੍ਹ ਕੱਟੀ ਹੋਵੇ।
ਹਾਂਜੀ,
ਵੀਰ ਸਰਵਰਕਰ ਬਾਰੇ ਇੱਕ ਵੱਖਰਾ ਇਸ਼ਾ, ਮੈਂ ਉਹ 'ਚ ਸਮਾਂ ਨਹੀਂ ਲੈਣਾ ਅੱਜ, ਪਰ ਮੇਰਾ ਕਹਿੰਦਾ ਬਾਕੀ ਉਹ ਦਿੰਦੇ ਸਿੱਖਿਆ ਲੋਕਾਂ ਨੂੰ ਵੀ ਅਸੀਂ ਦੇਸ਼ ਦੇ ਕਦਾਰ ਹਾਂ ਜਿਹੜੇ ਦੇਸ਼ ਦੀ ਤਬਦੀਲੀ ਚਾਹੁੰਦੇ ਹਾਂ ਅਤੇ ਅਸੀਂ ਦੇਸ਼ ਭਗਤ ਹਾਂ। ਇਸੇ ਤਰ੍ਹਾਂ ਮੈਂ ਕਹਿ ਸਕਦਾ ਵੀ ਜਿਹੜੇ ਇਹ ਕਹਿ ਰਹੇ ਵੀ ਅਸੀਂ ਸੱਤਾ ਦੇ ਹੱਕ 'ਚ ਹਾਂ, ਨਿਮਰਤਾ ਨਾਲ ਮੈਂ ਕਹਿੰਦਾ ਵੀ ਉਹ ਇਤਿਹਾਸ ਨੂੰ ਜ਼ਰੂਰ ਪੜ੍ਹਨ। ਅਸੀਂ ਇਹ ਸੱਚ ਆ ਗੱਲ ਵੀ ਬੇਗੁਨਾਹਾਂ ਦੇ ਕਤਲਾਂ ਦੇ ਵਿਰੁੱਧ ਆ, ਅਸੀਂ ਇਕੱਲਾ ਪੰਜਾਬ 'ਚ ਨਹੀਂ ਬੇਗੁਨਾਹਾਂ ਦੇ ਕਤਲਾਂ ਦੇ ਵਿਰੁੱਧ, ਅਸੀਂ ਜੇ ਕਸ਼ਮੀਰ ਵਿੱਚ ਅੱਤਵਾਦੀ ਕੋਈ ਜਾ ਕੇ ਕਸ਼ਮੀਰ ਦੇ ਮੁਸਲਮਾਨਾਂ ਜੋ ਕਸ਼ਮੀਰੀ ਹਿੰਦੂਆਂ ਨੂੰ ਮਾਰਦੇ ਸੀ ਉਹਦੇ ਵੀ ਵਿਰੋਧੀ ਹਾਂ, ਜੇ ਗੁਜਰਾਤ 'ਚ ਮੁਸਲਮਾਨਾਂ ਦੇ ਦੰਗਾ ਹੋਇਆ ਤਾਂ ਅਸੀਂ ਆਵਾਜ਼ ਉੱਚੀ ਕੀਤੀ ਹੈ। ਸਭ ਤੋਂ ਵੱਡੀ ਉਦਾਹਰਣ ਇਹ ਵੀ 84 ਦੀ, ਦਿੱਲੀ 'ਚ 84 ਨਾ ਵਾਪਰਦੀ ਜੇ ਦਿੱਲੀ 'ਚ ਕਾਂਗਰਸ ਦਾ ਸਾਥ RSS ਨਾ ਦਿੰਦੀ। RSS ਨੇ ਵੀ ਪੋਇਜ਼ਨ ਕੀਤਾ ਲੋਕਾਂ ਦੇ ਮਨਾਂ ਨੂੰ ਕਿ ਸਿੱਖ ਸਾਰੇ ਮਾੜੇ ਹੁੰਦੇ ਆ, ਸਿੱਖਾਂ ਨੂੰ ਸਭ ਸਿਖਾਲਣਾ ਚਾਹੀਦਾ ਆ, ਇਸੇ ਕਰਕੇ ਇਹਨਾਂ ਨੇ ਅਡਵਾਨੀ ਹੋਰਾਂ ਨੇ ਵਧਾਈਆਂ ਦਿੱਤੀਆਂ ਸਨ ਬਹਿ ਕੇ ਉਸ ਹਮਲੇ 'ਤੇ। ਲੇਕਿਨ ਕਮਿਊਨਿਸਟਾਂ ਨੇ ਜਿੱਥੇ ਵੀ ਉਹਨਾਂ ਕੋਲ ਸ਼ਕਤੀ ਸੀ, ਮੈਨੂੰ ਯਾਦ ਆ ਵੀ ਕਲਕੱਤਾ 'ਚ 90,000 ਲੋਕਾਂ ਦਾ ਜਲੂਸ ਨਿਕਲਿਆ ਕਲਕੱਤੇ 'ਚ, ਕਿਉਂਕਿ ਪੰਜਾਬੀ ਉੱਥੇ ਬਹੁਤ ਵੱਸਦੇ ਆ ਟਰੱਕਾਂ ਵਾਲੇ। ਉਹਨੇ ਕਿਹਾ ਵੀ ਸਿੱਖ ਬਾਅਦ 'ਚ ਮਰੇਗਾ, ਪਹਿਲਾਂ ਅਸੀਂ ਮਰਾਂਗੇ, ਸ਼ਹੀਦੀ ਪ੍ਰਾਪਤ ਕਰਾਂਗੇ। ਸੋ ਮੇਰਾ ਕਹਿਣ ਤੋਂ ਪੱਖਿਆ ਵੀ ਅਸੀਂ ਸੱਤਾ ਦੇ ਖਿਲਾਫ਼ ਲੜਨ ਵਿੱਚ ਮੁਰੇ, ਹਾਂ ਕਿਸੇ ਗੱਲ ਸੱਤਾ ਲੋਕਾਂ ਦਾ ਕੋਈ ਸੋਚਦੀ ਆ ਭਲਾ, ਲੋਕਾਂ ਨੂੰ ਮਹਿਸੂਸ ਹੁੰਦਾ, ਸਾਨੂੰ ਕੋਈ ਅਲਰਜੀ ਨਹੀਂ ਹੈ, ਅਸੀਂ ਕਹਾਂਗੇ ਚੰਗਾ ਆ ਲੋਕਾਂ ਦਾ ਭਲਾ ਕਰੋ ਬਹਿ ਕੇ, ਲੇਕਿਨ ਇਹ ਕਹਿਣਾ ਅਸੀਂ ਸੱਤਾ ਦੇ ਹੱਕ 'ਚ ਭੁਗਤਦੇ ਹਾਂ, ਮੈਂ ਸਮਝਦਾ ਕਿ ਜ਼ਿਆਦਤੀ ਸਾਡੇ ਨਾਲ।
ਬਿਲਕੁਲ ਜੀ, ਇੱਕ ਕਾਲਰ ਸਾਡੇ ਨਾਲ ਨੇ, ਸ਼ਾਇਦ ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ, ਸਾਡੇ ਕੋਲ ਸਮਾਂ ਥੋੜ੍ਹਾ ਹੀ ਹੈ, ਕੀ ਕਹਿਣਾ ਚਾਹੁੰਦੇ ਹੋ
ਜੀ? ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ
ਜੰਦੀ ਜੀ, ਕੀ ਹਾਲ ਹੈ? ਸ਼ਬੀਰ ਬੋਲ ਰਿਹਾ।
ਹਾਂਜੀ ਸ਼ਬੀਰ ਜੀ, ਠੀਕ ਠਾਕ ਹੋ ਤੁਸੀਂ?
ਬਿਲਕੁਲ ਵਧੀਆ ਵਧੀਆ, ਮੈਂ ਤੁਹਾਡੀ ਗੱਲਾਂ ਸੁਣਦਾ ਆ ਰਿਹਾ ਸੀ, ਮੈਂ ਕਿਹਾ ਚਲੋ ਮੈਂ ਵੀ ਨਾਲ ਪਹਿਲੇ ਵੀ ਗੱਲ ਕਰ ਚੁੱਕਿਆ ਕਿ ਇਹ ਤਾਂ ਇੱਕ ਧੱਬਾ ਜਿਹਾ ਲਾਇਆ ਕਮਿਊਨਿਜ਼ਮ ਹੈ, ਫਲਾਣਾ ਹੈ, ਯੇ ਹੈ, ਵੋ ਹੈ। ਮੈਂ ਅਲਾਮਾ ਇਕਬਾਲ ਨੇ ਕਿਹਾ ਸੀ ਕਿ ਵੀ ਜਿਹੜਾ ਇਸਲਾਮ ਨੂੰ ਅਗਰ ਦੋ ਲਫ਼ਜ਼ਾਂ 'ਚ ਦੱਸਿਆ ਜਾਏ ਤਾਂ ਕੀ ਚੀਜ਼ ਹੈ, ਤੂੰ ਮੈਂ ਕਿਹਾ ਸੀ ਕਮਿਊਨਿਜ਼ਮ ਪਲੱਸ ਗਾਡ, ਬਸ ਇੰਨਾ ਫਰਕ ਨੇ। ਮਕਸਦ ਇਹ ਹੈ ਕਿ ਇਹੋ ਹੀ ਨਿਜ਼ਾਮ ਦੁਨੀਆਂ 'ਤੇ ਆਉਣਾ ਹੈ ਅਤੇ ਦੁਨੀਆਂ ਨੇ ਸਕੂਨ ਨਾਲ ਰਹਿਣਾ, ਜਿਹੜਾ ਸਭ ਲਈ ਇੱਕ ਬਰਾਬਰ ਹੀ ਹੋਏਗਾ। ਬਾਕੀ ਜਿੰਨੇ ਦੂਜੇ ਹੈ ਨਾ, ਸਾਰੀ ਦੁਨੀਆਂ 'ਚ ਜਮਹੂਰੀਤਾਂ ਚੱਲ ਰਹੀਆਂ ਨੇ, ਅੱਛੀਆਂ ਅੱਛੀਆਂ ਕੰਟਰੀਆਂ ਨੇ, ਤੁਸੀਂ ਜਿੱਥੇ ਮਰਜ਼ੀ ਜਾ ਕੇ ਦੇਖ ਲਓ, ਇਹ ਹੁਣ ਵੀ ਸਾਰੇ ਰੋਣ ਆਉਣ ਲੱਗੇ ਹੋਏ ਨੇ। ਉਹਦੀ ਵਜ੍ਹਾ ਜਦੋਂ ਤੱਕ ਤਕਸੀਮ ਬਰਾਬਰ ਦੀ ਨਹੀਂ, ਸਾਰੇ ਬੰਦੇ ਇੱਕ ਜਿਹਾ ਨਹੀਂ ਐਕਸੈਪਟ ਹੋਣਗੇ, ਇਹ ਨਹੀਂ ਕੰਮ ਚੱਲ ਸਕਦਾ।
ਧੰਨਵਾਦ ਜੀ,
ذات پات ہے یا فلانا برادریاں اے بڑا ہے چودھری ہے ملک ٹوانا فلانا یار کہ سارے ایک بلڈ ہے ایک سم پیدا ہوندے ایک نسل چلی آ رہے اور سب دے لئی کیوں نہیں ہر بندے دی خواہش ہونی چاہیے ہے سارے اندر سارا کچھ برابر ہونا چاہیے میرے بچے اچھے سکول جان دوجے دوسرے جان میں اچھے کپڑے اچھی گڈیاں دوجے دوجا کیوں
برابرتا دا سپنا کدے بھی ختم نہیں ہو سکتا جی ہاں جی
برابرتا تے آزادی منکھ دا جویں جنم دا بنیادی ادھکار ہے جنم لیندا منکھ تو آزادی سوچدا آزاد اس لیے چنگا منک بنی تا سکتا جی آزاد سوچ رہے ہو جڑے لوگ یہ راہ چ رکاوٹ بن کے بیٹھے ہیں وہ رموو کی جانی چاہیے ہے قدرت کا اپنا ایک ایسا ٹانچا چل رہا جی اسی میں سمجھدا بھائی اسی وہ اپنا انٹرسٹ سلفش نہ پایا ہوے تو سچی قدرت برابرتا چاہتی ہے
بالکل
میرے شریر جی میری لت بھی دکھتی ہے میری بانہ بھی دکھتی ہے تو میری اکھ بھی دکھتی ہے پہلے میری باڈی نے اکھ کا علاج کرنا ہے اکھ نہ مر جائے جی اکھ تو پہلے میرا ہرٹ کی پرابلم ہے تو پہلے زور ہرٹ سے لگنا بھی ہرٹ ٹھیک ہو جائے لت تو بعد بھی ٹھیک ہو جائے گی مطلب قدرت اپنے سول بہت خوبصورت ہے اسی منک کی جی ہوس ہے پیسے کی دوڑ ہے ان اس سورگ روپی زندگی نرک بنا دیتا ہے اسی بالکل میں ایک گل ضرور کہنی چاہنا کسی کے بچے سونی کار لے کے گھومنے کسی نے کیوں الرجی ہو سکتی ہے پر وہ چنتا یہ ہے بھی میرے بچے سائیکل بھی کیوں نہیں ملتا ہے جدکہ جی یہ کوئی چنگا سادھن ہوگا تو کار والے بندے بھی مزہ آئے گا جا رہا میرے برابر کا ہی ہے میرا ساتھی متر ہے میرا بہ کے اس لیے جدو یہ لوگ کہتے ہیں نا بھی نہیں تیری بھوک دیکھ کے مینوں مزہ بڑا آؤں پھر انسانیت نہیں ہے وہ انسانیت مر چکی ہے
بالکل جی ایک ہور کالر نے سارے ہاں جی نگا سواگت اج میں پہلا کالر ٹائم نہیں دیتا ہاں جی بولو
ہاں جی میرا تو یہی سوال ہے جی کہ جے کوئی سکھ چاہے کمیونسٹ ہے جی وہ بچار رلتے ہیں برابرتا کی وہ اپنی گھروں شروع کر سکتا اپنی جائیداد جی کو اتھا جائیداد ہے وہ اپنے گوانڈ چ دے سکتا جی اپنے پنڈ نو دے سکتا کیوں نہیں دے رہا پھر جی وہ سارے سہمت ہے گے نے پھر وہ شروع کیوں نہیں کر رہے گھروں کی اڈیق رہے ہیں مہربانی
ہاں جی
بالکل جی تسی سوال ہی کئی کرتے ہیں اور سمجھتا بھی یہ چلو انہوں کا واجو سوال ہے پر مینو ادھارن طور پہ منگتنا پاس والا کی دے دے گا کسی نے کوئی کچھ نہیں ہے میرا گھر میرے بزرگوں نے بنایا سی کچا اٹھ گیا ہے تو میں ساری زندگی ایک آفس کٹی ہے جتنے اج بھی میرے کوئی میرا وکھرا گھر نہیں ہے میرے کو وکھرا بینک بیلنس نہیں ہے ہاں جڑے بندے نقلی طور پہ کہیں بھی وہ کمیونسٹ ہیں لیکن اپنے مزدوروں نے لٹی جاندے اپنے مزدور دے کوئی چار پیسے بدھاؤن تیار نہیں انہوں سب کو تھی ضرور دے سکتے ہو اسی ایک یہ پرسویشن نہیں ہے کوئی نہیں کرے گا ساڈے نا جڑا زمین کا مسئلہ آ وہ بہت کیا بھی میں تو بچے اگر میں حل کر دوں زمین مینوں دے دو کسی نے نہیں دیتی ہے یہ جڑا مسئلہ نا پرائیویٹ پراپرٹی کا یہ کوئی دن جی نہیں کرتا اسی کدی نہیں منگ کریں گے اسی منگ یہ کریں گے بھی جدو لوگوں کا اسرشن ہوئی جنہوں کو ہے ہی کچھ نہیں ہے پھر یہ سسٹم اپنے آپ بدلے گا کچھ محنت کریں گے ہاں جڑے پکھنڈی لوگ آ گلا کرتے کمیونسٹاں دیا لیکن شہر لائی جاتے مزدوراں دی وہ سماج لئی چنگا نہیں لگتا اسی بھی انہوں ماڑا کہاں گے اس لیے یہ شاید نہ درست ہوئے گل کہنی اسی بہت سارے میرے ساتھی آ انہوں کے کول کوئی دن ہے ہی نہیں ہے ساڈے دا سما مارکس نے گل کہی ہے بھی ورکنگ کلاس نتھنگ ٹو لوز بٹ چینز یہ کو گاؤں میں کچھ نہیں ہے یہ غلامی لینی یہ تو میں جب تھی سوچتے کمیونسٹاں کا نا وہ سوچتے چند کوئی تنی بنڈا ہوے کوئی ٹاپ کا بندہ کارا والا آیا وہ کوئی کروڑا روپیے وہ گلا کمیونسٹاں نہیں کرتا تھوڑی شاید اشارہ ادھر ہوے پر وڈی گنتی کمیونسٹاں کی وہ ہے جڑے ورکنگ کلاس کے لوگ ہے جڑے سچی مچی رات کی روٹی لے اوکے ہے وہ کی دین گے کسی نے میں تو روپیہ منگتے نو دے دے نہیں سکتا کیونکہ میری جیب چ روپیہ ہی نہیں ہے کوئی نہ کوئی تو اس لیے میں سمجھدا کہ تھوڑا بھاونا نہیں ماڑی ہے سانو آپ چنگے ہونا چاہیے سرد ہونا چاہیے پر سرد میں کلا یتن بھی میں اپنے باپ کی سیوا کرنی چاہنا پر جی میرے جاب ہی نہیں ملی میری تنخواہ ملی میرے اپنے میرا اپنا پیٹ نہیں پلتا میں چاہتا ہے بھی اپنے باپ کی سیوا کیویں کر سکاں گا اس لیے حالات ادا کے بن جتھے میرا باپ کی سیوا بھی ہوئے میری بھی روٹی چنگی چلے ادا کا سماج چلے میں سمجھدا بھی شاید یہ اصلی حل ہے
لو جی ایک ہور کالر سارے نال نے پر پہلے ایک منٹ کے لیے بس ایک سنیہا دے دیے جی تو پھر آپ سارے متر نے جا سوال لینا
ہاں ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫਰਿੱਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ। ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045
ਸਪ੍ਰੈਂਜ਼ਾ ਬੈਂਕਟ ਹਾਲ 'ਚ ਜਾਣਾ ਦੋਸਤੋ, ਜੇ ਕੋਈ ਪਾਰਟੀ ਵਗੈਰਾ, ਵਿਆਹ ਸ਼ਾਦੀ ਦਾ ਮੌਕਾ ਹੈਗਾ, ਕਾਲ ਕਰ ਲਿਓ ਤੁਸੀਂ, ਬੁੱਕ ਕਰ ਲਿਓ ਅਤੇ ਤੁਹਾਨੂੰ ਉਸ ਡੇਟ ਮੁਤਾਬਕ, ਉਹ ਤਰੀਕ ਆ ਜਿਹੜੀ ਤੁਹਾਡੀ ਮਿੱਥੀ ਹੋਵੇ ਉਹਦੇ ਮੁਤਾਬਕ ਬੁਕਿੰਗ ਕਰ ਦੇਣਗੇ। ਨੰਬਰ 905-915-8484 ਆ, ਨਾਂ ਯਾਦ ਰੱਖਣਾ, ਸਪ੍ਰੈਂਜ਼ਾ ਬੈਂਕਟ ਹਾਲ, ਕੁਈਨ ਅਤੇ ਗੋਰਵੇ ਦੇ ਇੰਟਰਸੈਕਸ਼ਨ 'ਤੇ ਆ, ਖੁੱਲ੍ਹਾ ਡੋਲਾ ਬੈਂਕਟ ਹਾਲ ਆ। ਲਓ ਜੀ, ਹੋਰ ਕਾਲਰ ਸਾਡੇ ਨਾਲ ਨੇ। ਨਿੱਘਾ ਸਵਾਗਤ ਜੀ ਤੁਹਾਡਾ।
ਵੀਰ ਜੀ ਸਤਿ ਸ੍ਰੀ ਅਕਾਲ। 10 ਸੈਕਿੰਡ ਦੇ ਵਿੱਚ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਤੁਹਾਡਾ ਧੰਨਵਾਦ, ਤੁਸੀਂ ਇਹੋ ਜਿਹੇ ਸੱਜਣਾਂ ਨੂੰ ਲੈ ਕੇ ਆਉਂਦੇ ਹੋ। ਸੱਜਣ ਕਹਿੰਦੇ ਅਸੀਂ ਕੁਛ ਦੇ ਨਹੀਂ ਸਕਦੇ, ਮੈਨੂੰ ਲੱਗਦਾ ਤੁਸੀਂ ਬਹੁਤ ਕੁਛ ਦੇ ਰਹੇ ਹਾਂ, ਕਿਉਂਕਿ ਹਰ ਇੱਕ ਚੀਜ਼ ਦੀ ਪ੍ਰੋਬਲਮ ਨੂੰ ਜੇ ਜੜੋਂ ਹੱਲ ਕਰਨਾ ਹੋ ਤਾਂ ਉਹ ਹੈਗੀ ਐਜੂਕੇਸ਼ਨ, ਤੇ ਐਜੂਕੇਸ਼ਨ ਤੁਸੀਂ ਡਿਲੀਵਰ ਕਰ ਰਹੇ ਹੋ, ਤੁਹਾਡਾ ਬੜਾ ਧੰਨਵਾਦ। ਤੇ ਜਿਹੜਾ ਆਪਣੇ ਕੋਲੋਂ ਛੱਡਣਾ ਉਹਦੇ ਬਾਰੇ ਸਾਡੇ ਦਸਮ ਪਾਤਸ਼ਾਹ ਕਹਿ ਗਏ ਕਿ ਰਾਜ ਨਾ ਚਾਹੋ ਮੁਕਤ ਨਾ ਚਾਹੋ, ਮੇਰਾ ਰਾਜ ਕਰਨ ਨੂੰ ਜੀ ਕਰਦਾ ਤੇ ਮੇਰਾ ਸਭ ਕੁਛ ਛੱਡਣ ਨੂੰ ਵੀ ਜੀ ਕਰਦਾ, ਸੋ ਅਸੀਂ ਡਿਸਾਈਡ ਕਰਨਾ।
ਥੈਂਕ ਯੂ, ਧੰਨਵਾਦ ਜੀ, ਮਿਹਰਬਾਨੀ ਬਹੁਤ ਬਹੁਤ। ਅੱਜ ਸਾਡੇ ਕੋਲ ਸਮਾਂ ਵੈਸੇ ਥੋੜ੍ਹਾ ਸੀਗਾ ਅਤੇ ਮੈਂ ਜਾਣ ਕੇ ਨਹੀਂ ਸੀ ਪਹਿਲਾਂ ਕਾਲਰਸ ਨੂੰ ਇਨਵਾਈਟ ਕੀਤਾ, ਪਰ ਧੰਨਵਾਦ ਤੁਹਾਡਾ ਜੀ ਜਿਨ੍ਹਾਂ ਨੇ ਕਾਲ ਕੀਤੀ ਆ, ਮਿਹਰਬਾਨੀ। ਆਪਣੇ ਕੋਲ 2 ਮਿੰਟ ਹੋਰ ਹੈਗੇ ਨੇ ਜੀ। ਭਾਰਤ ਦੇ ਵਿੱਚ ਜਿਹੜਾ ਕੁਝ ਚੱਲ ਰਿਹਾ ਜੀ, ਬਈ ਜਿਹੜੇ ਸੱਤਾ 'ਤੇ ਕਾਬਜ਼ ਲੋਕ ਨੇ ਉਹ ਫਾਸ਼ਿਜ਼ਮ ਦਾ ਦੌਰ ਜਿਵੇਂ ਚੱਲਿਆ ਸੀਗਾ ਉਹਦੇ ਵੱਲ ਵੱਧ ਰਹੇ ਨੇ, ਆਪਦੇ ਵਿਰੋਧੀਆਂ ਨੂੰ ਵੀ ਅੰਦਰ, ਵਿਰੋਧੀਆਂ ਨੂੰ ਮਾਰਨਾ, ਆਮ ਲੋਕਾਂ ਨੂੰ ਮਾਰਨਾ, ਧਾਰਮਿਕ ਘੱਟ ਗਿਣਤੀਆਂ 'ਤੇ ਜ਼ਬਰ, ਇਹ ਕਿੱਧਰ ਨੂੰ ਜਾ ਰਿਹਾ ਜੀ ਦੇਸ਼ 'ਤੇ, ਇਹਦਾ ਹੱਲ ਕੀ ਹੋ ਸਕਦਾ?
ਕਿਸੇ ਵੇਲੇ ਸ਼ੰਕਾ ਹੀ ਹੁੰਦੀ ਸੀ ਇਕੱਲੀ ਵੀ RSS ਫਿਰਕੂ ਫਾਸ਼ਿਸਟ ਵਿਚਾਰਧਾਰਾ ਦੀ ਪਾਰਟੀ ਹੈ, ਸੰਗਠਨ ਆ, ਹੁਣ ਉਹ ਅਮਲ 'ਚ ਲਿਆ ਰਹੇ ਆ। ਹੁਣ ਰੋਜ਼ ਜੋ ਘਟਨਾਵਾਂ ਵਾਪਰ ਰਹੀਆਂ ਉਹ ਫਾਸ਼ੀਵਾਦ ਦਾ ਇੱਕ ਟ੍ਰੇਲਰ ਆ ਜਿਵੇਂ ਫਿਲਮ ਤੋਂ ਪਹਿਲਾਂ ਆਉਂਦਾ, ਇਸ ਲਈ ਸਿਚੁਏਸ਼ਨ ਹਾਲਾਤ ਬੜੇ ਖਰਾਬ ਵਾਲੇ ਪਾਸੇ ਜਾ ਰਹੇ ਆ। ਪਰ ਇੱਕ ਗੱਲ ਜ਼ਰੂਰ ਸਾਡੇ ਭਾਰਤ ਦੀ, ਮੈਂ ਸਮਝਦਾ ਕਿ ਸਾਡੇ ਹੱਕ ਜਾਂਦੀ ਹੈ, ਜੇ ਦੇਸ਼ ਦੀਆਂ ਘੱਟ ਗਿਣਤੀਆਂ, ਦੇਸ਼ ਦੇ ਦਲਿਤ, ਦੇਸ਼ ਦੇ ਵੱਖ ਵੱਖ, ਹੁਣ ਅਸੀਂ ਪੰਜਾਬ ਵਾਲੇ ਸਿੱਖ ਵਿਚਾਰਧਾਰਾ ਦੇ ਉਨਾਈ ਜਿਹੜੇ ਉਹ ਬੋਧੀ ਆ, ਦੂਸਰੇ ਮਤਲਬ ਵੱਖ ਵੱਖ ਜਿਹੜੇ ਕਿਰਤੀ ਲੋਕ ਆ, ਵੱਖ ਵੱਖ ਸੂਬੇ ਆ ਜਿਹੜੇ ਸੈਂਟਰ ਦੀ ਅਪੋਜੀਸ਼ਨ ਨਹੀਂ ਚਾਹੁੰਦੇ, ਉਹਨਾਂ ਨੂੰ ਏਕਤਾ ਬਣਾ ਲਈਏ ਤਾਂ ਫਿਰ ਬੜਾ ਕੁਝ ਹੋ ਸਕਦਾ, ਉਹ ਫਾਸ਼ੀਵਾਦ ਦਾ ਰੱਥ ਰੋਕਿਆ ਜਾ ਸਕਦਾ। ਕਿਸਾਨ ਅੰਦੋਲਨ ਤੋਂ ਪਹਿਲਾਂ ਬੜੇ ਲੋਕਾਂ ਨੇ ਕਿਹਾ ਨਹੀਂ ਜੀ ਕਿਸਾਨ ਨਹੀਂ ਕਦੀ ਲੜ ਸਕਦਾ, ਐਵੇਂ ਤੁਸੀਂ ਗੱਲਾਂ ਕਰਦੇ ਹੋ, ਇੱਥੇ ਧਰਮਾਂ 'ਚ ਵੰਡੇ ਲੋਕ ਆ। ਲੇਕਿਨ ਮੈਂ ਕਿਸਾਨ ਅੰਦੋਲਨ 'ਚ ਬਹਿ ਕੇ ਦੇਖਿਆ, ਚਾਰੇ ਹੀ ਧਰਮਾਂ ਦੇ ਲੋਕ ਇਕੱਠੇ ਬੈਠੇ ਰੋਟੀ ਖਾਂਦੇ ਆ, ਕੋਈ ਕਿਸੇ ਨੂੰ ਕੁਝ ਨਹੀਂ ਕਹਿ ਰਿਹਾ। ਬਲਕਿ ਮੈਨੂੰ ਖੁਸ਼ੀ ਹੋਈ ਉਦੋਂ ਜਦੋਂ ਦਿੱਲੀ ਵਿੱਚ ਇੱਕ ਬਹੁਤ ਵੱਡੇ ਸਿੱਖ ਆਗੂ ਨੇ ਕਿਹਾ ਵੀ ਦੇਖਿਓ ਕਦੇ ਕਿਸਾਨ ਅੰਦੋਲਨ ਇਕੱਲੇ ਸਿੱਖਾਂ ਦਾ ਅੰਦੋਲਨ ਨਾ ਬਣਾ ਲਿਓ, ਇਹ ਸਾਂਝਾ ਅੰਦੋਲਨ ਬਣਾਇਓ। ਮੈਂ ਸਮਝਦਾ ਕਿ ਇਹ ਇੱਕ ਚੰਗਾ ਸਾਡਾ ਹੈਗਾ ਆਸ, ਫਾਸ਼ੀਵਾਦ ਨੂੰ ਰੋਕਿਆ ਜਾ ਸਕਦਾ, ਖਤਰਾ ਬਹੁਤ ਵੱਡਾ ਆ।
ਤੁਹਾਡਾ ਧੰਨਵਾਦ ਜੀ, ਬਹੁਤ ਬਹੁਤ ਤੁਸੀਂ ਸਮਾਂ ਕੱਢਿਆ, ਮੈਨੂੰ ਪਤਾ ਤੁਸੀਂ ਨਿੱਜੀ ਫੇਰੀ 'ਤੇ ਆਏ ਹੋਏ, ਪਰ ਛੋਟੀ ਜਿਹੀ ਬੇਨਤੀ 'ਤੇ ਤੁਸੀਂ ਸਾਡੇ ਲਈ ਸਮਾਂ ਕੱਢਿਆ ਕਾਮਰੇਡ ਜੀ, ਮਿਹਰਬਾਨੀ, ਬਹੁਤ
ਧੰਨਵਾਦ ਜੀ, ਬਹੁਤ ਸਾਰੇ ਬਹੁਤ ਸਰੋਤਿਆਂ ਧੰਨਵਾਦ।
ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਕੱਲ੍ਹ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ।
The views expressed on the preceding program may not necessarily be those of the owner or management of WTOR radio station.
9th annual Taza Mississauga Halal Food Festival, June 11th and 12th, Saturday and Sunday. Fun, food and entertainment.
Live performance by Humaira Channa and Qawwali Night by Abu Muhammad and Abu Farid Ayaz of Coke Studio.
Free admission, free parking, Celebration Square, Mississauga.
For stall booking and sponsorship, call Amir Shamsi 416-662-7861.
शाह एंटरटेनमेंट के नासिर शाह लेकर आ रहे हैं दुनिया का मकबूल तरीन शो खबर हार, आपके अपने शहर ब्रैम्पटन में, जून 26 शाम 5 बजे एट कैनेडियन कन्वेंशन सेंटर ब्रैम्पटन में। खबर हार आफताब इकबाल अपनी पूरी टीम के साथ आपके अपने शहर ब्रैम्पटन में। टिकट्स और स्पॉन्सरशिप के लिए कॉल कीजिए 416-526-6800, 416-526-6800।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ, ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਕੀ ਤੁਸੀਂ ਐਨੂਅਲ $5,000 ਦਾ ਇਨਸੈਂਟਿਵ ਕਮਾਉਣਾ ਚਾਹੁੰਦੇ ਹੋ? ਕੰਪਨੀ ਪੇਡ 92% ਮੈਡੀਕਲ ਇੰਸ਼ੋਰੈਂਸ ਬੈਨੀਫਿਟ ਲੈਣਾ ਚਾਹੁੰਦੇ ਹੋ? ਤਾਂ ਫਿਰ ਸੋਢੀ ਫਰਨੀਚਰ ਆ ਜਾਓ, ਕਿਉਂਕਿ ਸੋਢੀ ਫਰਨੀਚਰ ਹਾਇਰ ਕਰ ਰਹੇ ਨੇ ਡਿਲੀਵਰੀ ਟਰੱਕ ਡਰਾਈਵਰਸ, ਜਿੱਥੇ $20 ਪਰ ਆਵਰ ਪਲੱਸ $5,000 ਈਅਰਲੀ ਬੋਨਸ ਦਿੱਤਾ ਜਾਵੇਗਾ ਤੇ ਹਰ ਫਰਨੀਚਰ ਡਿਲੀਵਰੀ ਤੇ ਕਮਿਸ਼ਨ ਵੀ ਕਮਾਓ। ਹੁਣੀ ਆ ਜਾਓ ਤੇ ਕੰਮ ਸ਼ੁਰੂ ਕਰ ਲਓ। ਇਸ ਜੌਬ ਦੀ ਵਧੇਰੇ ਜਾਣਕਾਰੀ ਲਈ ਸੋਢੀ ਫਰਨੀਚਰ ਨੂੰ ਕਾਲ ਕਰੋ 416-836-6974 416-836-6974।
ٹرک کا گھومتا پہیہ کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی